सो कहो टल गुर सेविया अहनिस सहज सुभाए दर्शन परसे गुरु कै जन्म मरण दुख जाए दर्शन परसे गुरु कै जन्म मरण दुख जाए श्री राग महला पंजवा गुर परमेश्वर पूजिए मन तन लाए प्यार सतगुर दाता जी का सबसे दे आधार गुर परमेश्वर पूजिए मन तन लाए प्यार सतगुर दाता जी का सबसे दे आधार सतगुर बचन कमावणे सच्चा एहो विचार बिन साधु संगत रतेया माया मोह सब छार मेरे साजन हर हर नाम समाल साधु संगत मन वसै पूरन होवै काल रहाओ गुर समरथ अपार गुर वड भागी दर्शन होए गुर अगोचर निर्मला गुर जे वड अवर ना कोए गुर करता गुर करणहार गुरमुख सची सोए गुर ते बाहर किछ नहीं गुर कीता लोड़े सो होए गुर तीरथ गुर पार जात गुर मनसा पूरन हार गुर दाता हर नाम दे उधर है सब संसार गुर समरथ गुर निरंकार गुर ऊंचा अगम अपार गुर की महिमा अगम है क्या कथे कथनहार जितड़े फल मन बची है तितड़े सतगुर पास पूरब लिखे पावणे सच नाम दे रास सतगुर शरणी आया बाहुड़ नहीं बिनाश ਹਰ ਨਾਨਕ ਕਦੇ ਨ ਵਿਸਰੋ ਇਹ ਜਿਉ ਪਿੰਡ ਤੇਰਾ ਸਾਸ ਜਿਤੜੇ ਫਲ ਮਨ ਬੰਚੀਐ ਤਿਤੜੇ ਸਤਗੁਰ ਪਾਸ ਪੂਰਬ ਲਿਖੇ ਪਾਵਣੇ ਸੱਚ ਨਾਮ ਦੇ ਰਾਸ ਸਤਗੁਰ ਸ਼ਰਣੀ ਆਇਆ ਬਾਹੁੜ ਨਹੀਂ ਬਿਨਾਸ ਹਰ ਨਾਨਕ ਕਦੇ ਨਾ ਵਿਸਰੋ ਇਹੋ ਜਿਉ ਪਿੰਡ ਤੇਰਾ ਸਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਇਮਾਨ ਗੁਰੂ ਸਵਾਰੇ ਸਤਸੰਗੀ ਜਨੋ, ਜੋ ਵਿਚਾਰ ਅਧੀਨ ਸ਼ਬਦ ਹੈ ਇਹ ਸ਼ਬਦ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੈ। ਇਸ ਅੰਮ੍ਰਿਤ ਸ਼ਬਦ ਦੇ ਚਾਰ ਪਦੇ ਨੇ ਔਰ ਇੱਕ ਰਹਾਉ ਦਾ ਬਚਨ ਹੈ। ਚਾਰ ਜਿਹੜੇ ਪਦੇ ਨੇ ਇਹਨਾਂ ਵਿੱਚ ਚਾਰ ਚਾਰ ਤੁਕਾਂ ਨੇ, ਇੱਕ ਪਦਾ ਚਾਰ ਤੁਕਾਂ ਦਾ ਹੈ। ਆਓ ਇਸ ਸ਼ਬਦ ਦੀ ਵਿਚਾਰ ਨੂੰ ਆਪਾਂ ਦੋ ਦਿਨਾਂ ਵਿੱਚ ਮੁਕੰਮਲ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਗੁਰੂ ਅਰਜੁਨ ਸਾਹਿਬ ਸੱਚੇ ਪਿਤਾ ਜੀ ਨੇ ਇਸ ਪਵਿੱਤਰ ਸ਼ਬਦ ਦੇ ਅੰਦਰ ਕੇਵਲ ਤਾਂ ਕੇਵਲ ਸਮਰੱਥ ਗੁਰੂ ਦੀ ਉਪਮਾ ਕੀਤੀ ਹੈ। ਇੰਨਾ ਵੱਡਾ ਭਰੋਸਾ, ਇੰਨੀ ਵੱਡੀ ਸ਼ਰਧਾ, ਇੰਨਾ ਵੱਡਾ ਯਕੀਨ ਔਰ ਅਕੀਦਾ ਗੁਰੂ ਤੇ ਹੋਵੇ ਤੇ ਤਾਂ ਫਿਰ ਗੁਰੂ ਦੇ ਚਰਨਾਂ ਵਿੱਚੋਂ ਕੁਛ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰੂ ਨੂੰ ਪਰਮੇਸ਼ਵਰ ਕਹਿ, ਗੁਰੂ ਨਿਰੰਕਾਰ ਹੈ, ਗੁਰੂ ਅਗੰਮ ਹੈ, ਗੁਰੂ ਅਗੋਚਰ ਹੈ ਤੇ ਇੱਥੋਂ ਤੱਕ ਸ਼ਬਦ ਵਰਤੇ ਕਿ ਮੇਰੀ ਰਸਨਾ ਤੋਂ, ਮੇਰੇ ਜ਼ਬਾਨ ਤੋਂ ਕੋਈ ਅੱਖਰ ਨਹੀਂ ਕਿ ਮੈਂ ਆਪਣੇ ਪੂਰੇ ਗੁਰੂ ਦੀ ਉਪਮਾ ਬਿਆਨ ਕਰ ਸਕਾਂ। ਆਓ ਇਸ ਅੰਮ੍ਰਿਤ ਬਚਨ ਨੂੰ ਅਸੀਂ ਵਿਚਾਰ ਸਕੀਏ। ਆਪ ਜਿਤਨੇ ਵੀ ਕਿਰਪਾਲੂ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਬੈਠੇ ਹੋ, ਬਖਸ਼ੋ ਆਸੀਸ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਆਪ ਕਿਰਪਾ ਕਰਕੇ ਵਿੱਚ ਵਰਤੋ। ਹਜ਼ੂਰ ਆਪਣੀ ਸ਼ਬਦ ਦੀ ਛਾਂ ਥੱਲੇ ਗੁਰਮਤ ਵਿਚਾਰਾਂ ਕਰਾ ਲਵੋ। ਆਪ ਜੀ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੇ ਸਿਧਾਂਤ ਅਨੁਸਾਰ ਕਿ ਪਰਮੇਸ਼ਵਰ ਤੱਕ ਪਾਰ ਬ੍ਰਹਮ ਨਿਰੰਕਾਰ ਦੇ ਘਰ ਤੱਕ ਪਹੁੰਚਣ ਲਈ ਜੇ ਵਸੀਲਾ ਹੈ ਉਹ ਹੈ ਪੂਰੇ ਗੁਰੂ ਦੀ ਸ਼ਰਨ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਰਪਾ ਕਰਕੇ ਹਰ ਥਾਂ ਤੇ ਇਸ ਗੱਲ ਨੂੰ ਸਾਨੂੰ ਦ੍ਰਿੜਤਾ ਨਾਲ ਉਪਦੇਸ਼ ਦਿੱਤਾ ਹੈ। ਜਿਤਨਾ ਮਰਜ਼ੀ ਇਨਸਾਨ ਲਿਆਕਤ ਵਾਲਾ ਹੋਵੇ, ਸਿਆਣਪ ਵਾਲਾ ਹੋਵੇ, ਭਾਵਾਂ ਉਹ ਸੰਸਾਰ ਦੇ ਕਿਸੇ ਉੱਚੇ ਰੁਤਬੇ ਤੇ ਬਿਰਾਜਮਾਨ ਰਹੇ, ਪਰ ਜਿੰਨੀ ਦੇਰ ਤੱਕ ਉਹ ਗੁਰੂ ਜੀ ਦੇ ਚਰਨਾਂ ਵਿੱਚ ਢਹਿੰਦਾ ਨਹੀਂ, ਉਤਨੀ ਦੇਰ ਤੱਕ ਪਰਮਾਤਮਾ ਦੀ ਪ੍ਰਾਪਤੀ ਨਹੀਂ। ਗੁਰੂ ਸਾਹਿਬ ਦੇ ਬਚਨ ਆਪ ਜੀ ਪੜ੍ਹਦੇ ਹੋ ਕਿ ਕੁੰਭੇ ਬੱਧਾ ਜਲ ਰਹੇ, ਗੁਰੂ ਤੋਂ ਬਿਨਾਂ ਕੋਈ ਅੰਦਰ ਦਾ ਗਿਆਨ ਨਹੀਂ ਦੇ ਸਕਦਾ। ਫਿਰ ਅਸੀਂ ਗੁਰੂ ਦੀ ਉਪਮਾ ਦੇ ਬਚਨ ਕਰਾਂਗੇ, ਕਿਉਂਕਿ ਪਹਿਲਾਂ ਇਹ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਪਰਮੇਸ਼ਵਰ ਦੇ ਘਰ ਦਾ ਨੇਮ ਹੀ ਇਹ ਹੈ ਕਿ ਗੁਰੂ ਨੂੰ ਸਮਰਪਿਤ ਹੋਣ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਕਿਵੇਂ। ਪ੍ਰਭੂ ਦੀ ਪ੍ਰਾਪਤੀ ਅਸੰਭਵ ਹੈ ਗੁਰੂ ਨੂੰ ਸਮਰਪਿਤ ਹੋਣ ਤੋਂ ਬਿਨਾਂ। ਗੁਰੂ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਕੁੰਭ ਦਾ ਅਖਰੀ ਅਰਥ ਹੈ ਘੜਾ। ਕਹਿੰਦੇ ਨੇ ਜੇ ਪਾਣੀ ਨੂੰ ਆਪਾਂ ਰੋਕਣਾ ਚਾਹੁੰਦੇ ਹਾਂ ਤੇ ਸਾਨੂੰ ਕੋਈ ਨਾ ਕੋਈ ਭਾਂਡਾ ਬਰਤਨ ਚਾਹੀਦਾ ਹੈ। ਤੇ ਪੁਰਾਤਨ ਸਮੇਂ ਅੱਜ ਵੀ ਕਈ ਥਾਵਾਂ ਤੇ ਮਿੱਟੀ ਦੇ ਬਣੇ ਹੋਏ ਘੜਿਆਂ ਦੇ ਵਿੱਚ ਪਾਣੀ ਨੂੰ ਇਕੱਠਾ ਕੀਤਾ ਜਾਂਦਾ, ਰੋਕਿਆ ਜਾਂਦਾ ਹੈ। ਸਾਹਿਬ ਕਹਿੰਦੇ ਨੇ ਘੜੇ ਤੋਂ ਬਿਨਾਂ, ਕੁੰਭ ਤੋਂ ਬਿਨਾਂ ਪਾਣੀ ਨਹੀਂ ਰੁਕ ਸਕਦਾ। ਤੇ ਚੇਤੇ ਰੱਖਿਓ, ਪਾਣੀ ਤੋਂ ਬਿਨਾਂ ਘੜਾ ਨਹੀਂ ਬਣ ਸਕਦਾ। ਦੋਨਾਂ ਦਾ ਆਪਸੀ ਕੈਸਾ ਤਾਲਮੇਲ ਹੈ। ਫਿਰ ਇਸ ਬੇਨਤੀ ਨੂੰ ਸਮਝਿਓ। ਵੈਸੇ ਆਸਾ ਕੀ ਵਾਰ ਵਿੱਚ ਇਹ ਰੋਜ਼ ਅੰਮ੍ਰਿਤ ਬਚਨ ਆਪ ਜੀ ਸਰਵਣ ਕਰਦੇ ਹੋ। ਕੁੰਭੇ ਬੱਧਾ ਜਲ ਰਹੇ, ਜਿਹੜਾ ਪਾਣੀ ਹੈ ਉਹ ਘੜੇ ਵਿੱਚ ਬੱਝਾ ਰਹਿ ਸਕਦਾ, ਘੜੇ ਵਿੱਚ ਟਿਕ ਸਕਦਾ, ਪਰ ਇਹ ਵੀ ਯਾਦ ਰੱਖੀਏ ਜਲ ਬਿਨ ਕੁੰਭ ਨਾ ਹੋਏ, ਪਾਣੀ ਤੋਂ ਬਿਨਾਂ ਘੜਾ ਨਹੀਂ ਬਣ ਸਕਦਾ। ਕਹਿਣ ਲੱਗੇ ਗੁਰਮੁਖਾ, ਚੇਤੇ ਰੱਖ, ਇਸੇ ਤਰ੍ਹਾਂ ਜਿਵੇਂ ਪਾਣੀ ਘੜੇ ਵਿੱਚ ਟਿਕ ਸਕਦਾ ਤੇ ਪਾਣੀ ਤੋਂ ਬਿਨਾਂ ਘੜਾ ਨਹੀਂ ਬਣ ਸਕਦਾ, ਯਾਦ ਰੱਖੀ ਇਸੇ ਤਰ੍ਹਾਂ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ। ਤੇ ਨਾਲ ਬਚਨ ਕੀਤਾ, ਕਹਿਣ ਲੱਗੇ ਸ਼ਰਧਾ ਵਾਲੀ ਭਾਵਨੀ ਤੋਂ ਬਿਨਾਂ ਗੁਰੂ ਦੀ ਦਾਤ ਨਹੀਂ ਮਿਲ ਸਕਦੀ। ਦੋਨਾਂ ਦਾ ਆਪਸੀ ਤਾਲਮੇਲ ਹੈ ਨਾ। ਹੁਣ ਗੁਰੂ ਤਾਂ ਹੋਵੇ ਤੇ ਜੇ ਚੇਲੇ ਵਿੱਚ ਹੀ ਸ਼ਰਧਾ ਨਹੀਂ, ਚੇਲੇ ਵਿੱਚ ਹੀ ਭਾਵਨਾ ਨਹੀਂ, ਤੇ ਫਿਰ ਸੱਚੇ ਪਾਤਸ਼ਾਹ ਜੀ ਨੇ ਤੇ ਬਾਣੀ ਵਿੱਚ ਅਸੀਂ ਬਚਨ ਪੜ੍ਹਿਆ ਵੀ ਹੈ ਕਿ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ ਜੋ ਬਾਂਸ ਬਜਾਈਏ ਫੂਕ। ਫਿਰ ਮੇਰੀ ਬੇਨਤੀ ਸਮਝਿਓ, ਇੱਕ ਗੁਰਮੁਖ ਮਹਾਂਪੁਰਸ਼ ਜਦੋਂ ਵੀ ਕੀਰਤਨ ਦੀਵਾਨ ਪ੍ਰਾਰੰਭ ਕਰਦੇ ਨੇ ਕਰਦੇ ਸਨ, ਅਕਸਰ ਉਹ ਸਰੋਤਿਆਂ ਨੂੰ ਤਿੰਨ ਗੱਲਾਂ ਕਹਿੰਦੇ ਹੁੰਦੇ ਸਨ। ਕਹਿੰਦੇ ਜਿਸ ਗੁਰਮੁਖ ਨੇ ਸੱਤ ਸੰਗਤ ਕਰਨੀ ਸਿੱਖਣੀ ਹੈ ਨਾ, ਸੱਤ ਸੰਗੀ ਬਣਨਾ। ਦੇਖੋ, ਇੱਕ ਹੁੰਦਾ ਸਰੀਰਕ ਤੌਰ ਤੇ ਗੁਰੂ ਜੀ ਕੋਲ ਬੈਠ ਕੇ ਚਲੇ ਜਾਣਾ, ਗੱਲਾਂ ਸੁਣ ਲਈਆਂ। ਤੇ ਮੈਂ ਉਸ ਸ਼ਬਦ ਨੂੰ ਕੇਵਲ ਗੱਲਾਂ ਤਾਂ ਕਹਿਣਾ ਵਾਂ ਕਿ ਜੇ ਅਸੀਂ ਸੁਣੀ ਹੋਈ ਤੇ ਭਾਵਨਾ ਹੀ ਨਹੀਂ ਬਣਾਉਂਦੇ ਪਏ, ਉਹ ਗੱਲਾਂ ਹੀ ਨੇ। ਗਿਆਨ ਹੀ ਇਕੱਠਾ ਕਰਨਾ ਹੈ ਨਾ, ਚਾਹੇ ਬਾਹਰੋਂ ਮੈਗਜ਼ੀਨ ਪੜ੍ਹ ਲਿਆ, ਪੇਪਰ ਪੜ੍ਹ ਲਿਆ, ਕੋਈ ਪੁਸਤਕ ਪੜ੍ਹ ਲਈ, ਤੇ ਪੁਸਤਕ ਨਾ ਪੜ੍ਹੀ ਕਿਸੇ ਦੀ ਜ਼ਬਾਨ ਤੋਂ ਸ਼ਬਦ ਸੁਣ ਗਏ ਤੇ ਜ਼ਿੰਦਗੀ ਵਿੱਚ ਉਹਨੂੰ ਕਮਾਣਾ ਨਾ ਤੇ ਸਿਰਫ ਇਕੱਠਿਆਂ ਕਰੀ ਜਾਣਾ। ਉਹ ਚੇਤੇ ਰੱਖਿਓ, ਉਹ ਗੱਲਾਂ ਨੇ ਤੇ ਉਹਨਾਂ ਨੂੰ ਬਾਬਾ ਜੀ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ ਏ, ਇੱਕ ਫਿਰੈ ਕਨੇਰੇ ਕਰੈ ਗੱਲਾਂ, ਕਿਨੈ ਨਾ ਪਾਇਆ, ਕਿੰਨੇ ਪਾਇਆ ਗੱਲਾਂ ਕਰਕੇ ਹਜ਼ੂਰ ਦੇ ਬਚਨਾਂ ਵਿੱਚੋਂ। ਉਹ ਮਹਾਂਪੁਰਸ਼ ਬੜੇ ਸੋਹਣੇ ਬਚਨ ਕਰਦੇ ਸਨ, ਕਹਿੰਦੇ ਸਨ ਜਿਸ ਗੁਰਮੁਖ ਨੇ ਸਤ ਸੰਗੀ ਬਣਨਾ ਹੈ। ਸਤ ਸੰਗੀ ਦਾ ਅਰਥ ਕਿ ਉਸ ਅਸਥਾਨ ਤੇ ਆਏ ਜਿਸ ਥਾਂ ਤੇ ਇੱਕ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੋਵੇ। ਕਿਉਂਕਿ ਅੱਜ ਦੇ ਸ਼ਬਦ ਦੇ ਰਹਾਓ ਦੇ ਬਚਨ ਵੀ ਇਹ ਨੇ ਕਿ ਮੇਰੇ ਸਾਜਨ ਹਰ ਹਰ ਨਾਮ ਸੰਭਾਲ, ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ। ਮੇਰੇ ਸੱਜਣ ਪਰਮਾਤਮਾ ਦੇ ਨਾਮ ਨੂੰ ਸੰਭਾਲ, ਸਾਧੂ ਸੰਗਤ ਗੁਰੂ ਕੀ ਸੰਗਤ ਕਹਿ ਲੋ, ਸਾਧ ਸੰਗਤ ਕਹਿ ਲੋ, ਕਮਾਈ ਵਾਲਿਆਂ ਦੀ ਸੰਗਤ ਕਹਿ ਲੋ, ਉਸ ਸੰਗਤ ਕਰੇਗਾ ਤੇ ਤੇਰੇ ਮਨ ਵਿੱਚ ਵਸੇਗਾ ਤੇ ਤੇਰੀ ਘਾਲਣਾ ਥਾਂ ਪੈ ਜਾਏਗੀ। ਜਿਹੜੀ ਬੇਨਤੀ ਮੈਂ ਕਰਨ ਲੱਗਾ ਵਾਂ, ਫਿਰ ਅਸੀਂ ਉਸੇ ਬਚਨ ਤੇ ਆਉਣਾ ਕਿ ਹਜ਼ੂਰ ਨੇ ਕਿਹਾ ਪਾਣੀ ਤੋਂ ਬਿਨਾਂ ਘੜਾ ਨਹੀਂ ਤੇ ਘੜੇ ਤੋਂ ਬਿਨਾਂ ਪਾਣੀ ਨਹੀਂ ਰੁਕ ਸਕਦਾ। ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ ਤੇ ਉਨ੍ਹਾਂ ਨੇ ਇੱਕ ਬਹੁਤ ਰਹਿਮਤ ਭਰਿਆ ਬਚਨ ਕਿਹਾ, ਜਿਸ ਨੇ ਸਤ ਸੰਗਤ ਕਰਨੀ ਹੈ, ਗੁਰਦੁਆਰੇ ਆਉਣਾ ਤੇ ਸੱਚੀ ਮੁੱਚੀ ਜਿਹੜਾ ਆਪਣੀ ਇਮਾਨਦਾਰੀ ਨਾਲ ਅੰਦਰੋਂ ਚੱਲਣਾ ਲੋਚਦਾ ਹੈ, ਪਹਿਲੀ ਗੱਲ ਕਿ ਉਸ ਬੰਦੇ ਦੇ ਕੋਲ ਵਾਹਿਗੁਰੂ ਕਿਰਪਾ ਕਰੇ ਆਪਣੇ ਗੁਰੂ ਦੇ ਪ੍ਰਤੀ ਸ਼ਰਧਾ ਹੋਣੀ ਬਹੁਤ ਲਾਜ਼ਮੀ ਹੈ। ਦੂਸਰੀ ਬਾਤ, ਉਸ ਦੇ ਕੋਲ ਅੰਦਰ ਦੀ ਨਿਰਵਾਣਤਾ ਹੋਣੀ ਬਹੁਤ ਜ਼ਰੂਰੀ ਹੈ ਜਿਹਨੇ ਸਤ ਸੰਗਤ ਕਰਨੀ ਹੈ, ਤੇ ਤੀਸਰੀ ਬਾਤ ਕਿ ਜਿਹਨੇ ਸੰਗਤ ਵਿੱਚੋਂ ਕੁਝ ਖੱਟ ਕੇ ਜਾਣਾ ਉਹਦੇ ਕੋਲ ਚਿੱਤ ਦੀ ਇਕਾਗਰਤਾ ਹੋਣੀ ਬਹੁਤ ਜ਼ਰੂਰੀ ਹੈ। ਬਚਨ ਕੀਤਾ ਪਹਿਲੀ ਗੱਲ ਸ਼ਰਧਾ, ਤੇ ਸ਼ਰਧਾ ਕਿੰਨੀ ਕੁ ਚਾਹੀਦੀ ਹੈ ਇਹ ਅੱਗੇ ਚੱਲ ਕੇ ਅਸੀਂ ਵੇਖਣਾ ਕਿ ਜਿਹੜੇ ਸ਼ਰਧਾ ਵਾਲੇ ਬਚਨ ਅੱਜ ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਕਹੇ ਨੇ ਨਾ, ਆਪਾਂ ਤਾਂ ਆਪਣੀ ਤਰਖ ਸਿਆਣਪ ਦੀ ਘੁੰਡੀਆਂ ਵਿੱਚ ਫਸ ਕੇ ਰਹਿ ਗਏ। ਗੁਰੂ ਜੀ ਨੇ ਤੇ ਗੱਲ ਹੀ ਇਹ ਤੋਂ ਸ਼ੁਰੂ ਕੀਤੀ ਏ ਕਿ ਗੁਰੂ ਨੂੰ ਕਦੀ ਵੀ ਵਿਅਕਤੀ ਮਨੁੱਖ ਜਾਣ ਕੇ ਨਾ ਪੂਜੀ, ਜੇ ਗੁਰੂ ਨੂੰ ਪੂਜਣਾ ਤੇ ਪਰਮੇਸ਼ਰ ਜਾਣ ਕੇ ਪੂਜ। ਗੁਰ ਪਰਮੇਸ਼ਰ ਪੂਜੀ ਹੈ ਜੋ ਅੰਮ੍ਰਿਤ ਬਚਨ ਨੇ ਅੱਜ ਦੇ। ਧੰਨ ਗੁਰੂ, ਮੈਂ ਬੇਨਤੀ ਕਰ ਰਿਹਾ, ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਕਿ ਪਰਮਾਤਮਾ ਦੀ ਪ੍ਰਾਪਤੀ ਅੰਦਰ ਦੀ ਸੂਝ ਗੁਰੂ ਤੋਂ ਬਿਨਾਂ ਨਹੀਂ ਹੋ ਸਕਦੀ। ਹਜ਼ੂਰ ਦੇ ਬਚਨ ਅਸੀਂ ਪੜ੍ਹ ਰਹੇ ਹਾਂ ਕਿ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਜੇ ਪਾਣੀ ਨੂੰ ਰੋਕਣਾ ਚਾਹੁੰਦੇ ਹਾਂ ਤੇ ਉਹਦੇ ਵਾਸਤੇ ਕੁੰਭ ਘੜਾ ਹੋਣਾ ਲਾਜ਼ਮੀ ਹੈ, ਤੇ ਜੇ ਘੜੇ ਨੂੰ ਬਣਾਉਣਾ ਚਾਹੁੰਦੇ ਹਾਂ ਤੇ ਪਿਆਰਿਓ ਉਹਦੇ ਵਾਸਤੇ ਪਾਣੀ ਹੋਣਾ ਜ਼ਰੂਰੀ ਹੈ। ਦੋਨੋਂ ਇੱਕ ਦੂਜੇ ਦੇ ਨਜ਼ਦੀਕੀ ਨੇ ਕਿ ਘੜੇ ਤੋਂ ਬਿਨਾਂ ਪਾਣੀ ਨਹੀਂ ਰੁਕਣਾ ਤੇ ਪਾਣੀ ਤੋਂ ਬਿਨਾਂ ਘੜਾ ਨਹੀਂ ਬਣਨਾ। ਇਸ ਨੂੰ ਸਮਝੀਏ ਕਿ ਪਿਆਰਿਓ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋਣਾ। ਆਪਾਂ ਕਹਾਂਗੇ ਵੀ ਘੜਾ ਵਾਕਈ ਚਾਹੀਦਾ, ਘੜੇ ਤੋਂ ਬਿਨਾਂ ਪਾਣੀ ਕਿਵੇਂ ਟਿਕੇ? ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋਣਾ। ਤੇ ਗੁਰਮੁਖੋ ਚੇਤੇ ਰੱਖਿਓ, ਗਿਆਨ ਉਹਨੂੰ ਹੀ ਮਿਲੇਗਾ ਜਿਹੜਾ ਸਹੀ ਅਰਥਾਂ ਵਿੱਚ ਭਾਵਨਾ ਵਾਲਾ ਬਣ ਕੇ ਆਏਗਾ। ਦੋਨੋਂ ਇੱਕ ਦੂਜੇ ਦੇ ਪੂਰਕ ਨੇ। ਸਾਹਿਬ ਨੇ ਬਚਨ ਕੀਤੇ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗੁਰਮੁਖੋ ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਜੇ ਮਨ ਨੂੰ ਟਿਕਾਣਾ ਹੈ ਗਿਆਨ ਕਾ ਬੱਧਾ, ਮਨ ਜੇ ਟਿਕੇਗਾ ਤੇ ਗੁਰੂ ਦੇ ਬਖਸ਼ਿਸ਼ ਕੀਤੇ ਆਤਮਕ ਗਿਆਨ ਨਾਲ ਟਿਕੇਗਾ, ਤੇ ਗੁਰਮੁਖੋ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ, ਤੇ ਗਿਆਨ ਤੋਂ ਬਿਨਾਂ ਇਹ ਭਟਕਦਾ ਹੋਇਆ ਮਨ ਨਹੀਂ ਟਿਕ ਸਕਦਾ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਦੂਸਰੀ ਬੇਨਤੀ, ਪਹਿਲਾਂ ਸਿਰਫ ਇਹ ਪ੍ਰਮਾਣ ਕਿ ਗੁਰੂ ਜੀ ਤੋਂ ਬਿਨਾਂ ਹੋਰ ਕੋਈ ਵਸੀਲਾ ਨਹੀਂ ਪਰਮੇਸ਼ਵਰ ਦੇ ਦਰ ਤੇ ਜਾਣ ਦਾ। ਹਜ਼ੂਰ ਨੇ ਕਿਰਪਾ ਕੀਤੀ, ਆਪ ਜੀ ਸਵਈਏ ਪੜ੍ਹਦੇ ਹੋ ਭੱਟਾਂ ਦੇ, ਉਹਨਾਂ ਨੇ ਆਪਣੀ ਜ਼ਿੰਦਗੀ ਦਾ ਅਨੁਭਵ ਆਪਣੇ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਨੂੰ ਵੀ ਆਪਣੀ ਰਚਨਾ ਵਿੱਚ ਅੰਕਿਤ ਕੀਤਾ। ਭੱਟ ਸਾਹਿਬ ਜੀ ਦੇ ਬਚਨ ਨੇ ਕਿ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਦੀ ਕਿੰਨੀ ਜ਼ਰੂਰਤ ਹੈ ਇਸ ਸੰਸਾਰ ਦੇ ਵਿੱਚ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਕਹਿਣ ਲੱਗੇ ਪਿਆਰਿਆ ਕਿ ਗੁਰੂ ਤੋਂ ਬਿਨਾਂ ਅੰਦਰ ਦੀ ਸੋਝੀ, ਅੰਦਰ ਦੀ ਸਿੱਧਤਾ, ਅੰਦਰ ਦੀ ਸੁਰਤ ਨਹੀਂ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਨ ਕਟੈ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹੈ, ਜਿਨ ਗੁਰੂ ਨੈ ਦੇਖਿਓ ਨਹੁ ਕਿਓ ਤੇ ਅਕਿਆਥ ਸੰਸਾਰ ਹੈ। ਗੁਰੂ ਤੋਂ ਬਿਨਾ ਸਮਝ ਨਹੀਂ, ਗੁਰੂ ਤੋਂ ਬਿਨਾ ਸੁਰਤ ਨਹੀਂ, ਗੁਰੂ ਤੋਂ ਗੁਰੂ ਜੀ ਤੋਂ ਬਿਨਾ ਅਗਨ ਕੱਟਣ ਵਾਲਾ ਕੋਈ ਨਹੀਂ, ਗੁਰੂ ਤੋਂ ਬਿਨਾ ਅੰਦਰ ਦੀ ਪਾਪਾਂ ਦੀ ਮੈਲ ਕੋਈ ਨਹੀਂ ਲਾਹਣ ਵਾਲਾ। ਤੇ ਭੱਟ ਜੀ ਕਹਿੰਦੇ ਨੇ ਸੱਚ ਜਾਣੋ ਕਿ ਗੁਰੂ ਨੂੰ ਸਤ ਨਾਮ ਕਾ ਰੂਪ ਜਾਣੋ, ਗੁਰੂ ਸਤ ਹੈ, ਗੁਰੂ ਸਦੀਵ ਕਾ ਰਹਿਣ ਵਾਲੇ ਨੇ। ਤੀਸਰਾ ਪ੍ਰਮਾਣ ਇੱਕ ਹੋਰ ਅਰਜ਼ ਕਰਦਾ ਜਾਵਾਂ ਕਿ ਦੇਖੋ ਅਸੀਂ ਅੰਦਰ ਨੂੰ ਧੋਣ ਦੀ ਗੱਲ ਕਰਨੀ ਹੈ। ਗੁਰੂ ਸਾਹਿਬ ਨੇ ਕੱਲ ਵੀ ਬਖਸ਼ਿਸ਼ ਕਰਨੀ ਹੈ ਕਿ ਗੁਰੂ ਤੀਰਥ ਨੇ, ਅੰਦਰ ਜੇ ਧੋਣਾ ਹੈ, ਬਾਹਰ ਦੀ ਮੈਲ ਤਾਂ ਆਪਾਂ ਧੋ ਸਕਦੇ ਹਾਂ ਸੰਸਾਰ ਦੇ ਕਿਸੇ ਸਾਧਨ ਨਾਲ, ਤੇ ਬਾਹਰ ਦੀ ਮੈਲ ਦਿਸਦੀ ਵੀ ਹੈ, ਅੰਦਰ ਦੀ ਮੈਲ ਜਾਂ ਤਾਂ ਸਾਨੂੰ ਦਿਸਦੀ ਏ ਜਾਂ ਕਿਸੇ ਤਤ ਪੁਰਸ਼ ਦੀ ਤਤ ਬੇਤਾ ਪੁਰਸ਼ ਦੀ ਸੰਗਤ ਕਰੀਏ ਉਹਨੂੰ ਵੀ ਪਤਾ ਲੱਗ ਜਾਂਦਾ ਇਹ ਬੰਦਾ, ਇਹ ਇਨਸਾਨ ਕਿਹੜੀ ਸਥਾਨ ਤੇ ਕਿਹੜੀ ਅਵਸਥਾ ਵਿੱਚ ਵਿਚਰਦਾ ਹੈ। ਤੇ ਜਾਂ ਫਿਰ ਸਾਡੇ ਅੰਦਰ ਦੀ ਮੈਲ ਨੂੰ ਗੁਰ ਪਰਮੇਸ਼ਵਰ ਜਾਣਦਾ ਹੈ, ਬਾਹਰ ਵਸਤਰਾਂ ਤੇ ਮੈਲ ਪੈ ਜਾਏ ਤੇ ਪਿਆਰਿਓ ਆਪਾਂ ਉਸ ਮੈਲ ਨੂੰ ਇਹ ਕਹਾਂਗੇ, ਲੋਕ ਕੀ ਕਹਿਣਗੇ ਮੈਲ ਪੈ ਗਈ, ਤੇ ਬਚਾਉਣ ਦੇ ਲਈ ਜਾਂ ਲੋਕਾਂ ਦੇ ਕਹਿਣ ਤੇ ਵੀ ਆਪਣੇ ਵਸਤਰ ਧੋ ਲਾਂਗੇ, ਮੈਲ ਉਤਾਰ ਲਾਂਗੇ, ਪਰ ਅੰਦਰ ਦੀ ਮੈਲ ਤਾਂ ਕਿਸੇ ਨੂੰ ਦਿਸਦੀ ਵੀ ਨਹੀਂ। ਤੇ ਇੰਨੀ ਸੂਖਸ਼ਮ ਮੈਲ ਹੈ, ਇਹੋ ਜੀ ਮੈਲ ਹੈ ਕਿ ਗੁਰੂ ਜੀ ਦੇ ਕੋਲ ਬੈਠਿਆਂ ਬੈਠਿਆਂ ਜਿੱਥੇ ਸੱਚ ਦੀ ਗੱਲ ਹੁੰਦੀ ਏ, ਜਿੱਥੇ ਅਸੀਂ ਪਰ ਤਨ ਪਰ ਧਨ ਪਰ ਨਿੰਦਿਆ ਪਰ ਚੁਗਲੀ ਸਾਰੀਆਂ ਗੱਲਾਂ ਨੂੰ ਮਟੇਣ ਦੀ ਗੱਲ ਕਰਨੇ ਆ, ਉੱਥੇ ਬੈਠਿਆਂ ਬੈਠਿਆਂ ਵੀ ਇਹ ਪਾਪੀ ਮਨ ਕਿਸੇ ਤਰੀਕੇ ਨਾਲ ਅੰਦਰ ਮੈਲ ਸੱਤੀ ਹੀ ਜਾਂਦਾ ਹੈ। ਇੰਨਾ ਚੰਚਲ, ਇੰਨਾ ਤੇਜ਼, ਕਿਸੇ ਨਾ ਕਿਸੇ ਸੁਰਾਖ ਰਹੀ ਅੰਦਰ ਮੈਲ ਇਕੱਤਰ ਕਰੇਗਾ। ਹੁਣ ਉਸ ਬਾਹਰ ਦੀ ਮੈਲ ਨੂੰ ਧੋ ਸਕਨੇ ਆ ਪਾਣੀ ਨਾਲ, ਸਾਬਣ ਨਾਲ, ਸੋਡੇ ਨਾਲ, ਪਿਆਰਿਓ ਅੰਦਰ ਦੀ ਮੈਲ ਕਿਹੜੀ ਥਾਂ ਤੇ ਧੋ ਕੇ ਆਵਾਂਗੇ। ਹੁਣ ਸਾਡੀਆਂ ਥਾਵਾਂ ਵੀ ਨੇ ਮੈਲ ਧੋਣ ਦੀਆਂ, ਜਦੋਂ ਅਸੀਂ ਕੱਪੜੇ ਧੋਨੇ ਆ, ਕਦੀ ਆਪਣੇ ਡਰਾਇੰਗ ਰੂਮ ਵਿੱਚ ਨਹੀਂ, ਆਪਣੀ ਕਿਚਨ ਵਿੱਚ ਨਹੀਂ, ਅਸੀਂ ਕਹਿੰਦੇ ਹਾਂ ਪਿੱਛੇ ਲੌਂਡਰੀ ਜਾਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਪਾ ਦਿਓ ਧੋਦੇ ਹਾਂ। ਹੱਥਾਂ ਨਾਲ ਧੋਣ ਵਾਲੀਆਂ ਬੀਬੀਆਂ ਗੁਸਲਖਾਨੇ ਵਿੱਚ ਜਾਂ ਵੱਖਰੇ ਬਣੇ ਹੋਏ ਕਿਸੇ ਖੁਰੇ ਵਿੱਚ ਕੱਪੜੇ ਧੋ ਲੈਣਗੀਆਂ। ਪਿੰਡਾਂ ਥਾਵਾਂ ਤੇ ਟਿਊਬਲ ਤੇ, ਨਹਿਰਾਂ ਤੇ, ਤਲਾਬ ਤੇ ਜਾਂ ਦਰਿਆਵਾਂ ਦੇ ਪਾਣੀ ਉਹਦੇ ਕਿਨਾਰੇ ਮੈਲ ਧੋਤੀ ਜਾਂਦੀ ਸੀ। ਕੋਈ ਥਾਵਾਂ ਸਨ ਮੈਲ ਧੋਣ ਵਾਸਤੇ ਮੁਕਰ, ਬਾਹਰ ਦੀਆਂ ਮੈਲਾਂ, ਬਾਹਰ ਦੇ ਕੱਪੜੇ ਨਲਕਿਆਂ ਤੇ, ਟਿਊਬਲਾਂ ਤੇ, ਸਰੋਵਰਾਂ ਤੇ, ਤਲਾਬਾਂ ਤੇ, ਨਦੀਆਂ ਤੇ, ਨਹਿਰਾਂ ਦੇ ਪਾਣੀਆਂ ਤੇ ਜਾ ਕੇ ਧੋ ਸਕਨੇ, ਪਰ ਅੰਦਰ ਵਾਲਾ ਕੱਪੜਾ ਗੁਰੂ ਦੁਆਰੇ ਤੋਂ ਬਿਨਾਂ ਹੋਰ ਕਿਤੇ ਧੋਤਾ ਹੀ ਨਹੀਂ ਜਾ ਸਕਦਾ। ਗੁਰੂ ਸਾਹਿਬ ਦੇ ਅੰਮ੍ਰਿਤ ਬਚਨ ਆਪ ਪੜ੍ਹਦੇ ਹੋ ਤੇ ਸੂਈ ਰਾਗ ਦਾ ਇਹ ਸ਼ਬਦ ਹੈ, ਕਿਉਂ ਗੁਰੂ ਜੀ ਦੀ ਲੋੜ ਹੈ। ਸਾਹਿਬ ਨੇ ਫੁਰਮਾਇਆ ਕਿ ਭਾਂਡਾ ਅਤ ਮਲੀਨ, ਧੋਤਾ ਹੱਛਾ ਨਾ ਹੋਏ ਸੀ। ਇੱਕ ਪਾਸੇ ਕਹਿੰਦੇ ਨੇ ਜਿਹੜਾ ਮੈਲਾ ਭਾਂਡਾ ਉਹਨੂੰ ਧੋਣਾ ਹੈ, ਤੇ ਨਾਲ ਹੀ ਬਚਨ ਕਰ ਦਿੱਤਾ ਜਿੰਨਾ ਮਰਜ਼ੀ ਇਸ ਭਾਂਡੇ ਨੂੰ ਧੋਣ ਦਾ ਯਤਨ ਕਰੇ, ਪਰ ਇਹ ਭਾਂਡਾ ਮੈਲੇ ਦਾ ਮੈਲਾ ਰਹਿਣੇ ਨੇ, ਧੁੱਪਣਾ ਨਹੀਂ। ਭਾਂਡਾ ਅਤ ਮਲੀਨ, ਧੋਤਾ ਹੱਛਾ ਨਾ ਹੋਏ ਸੀ। ਹੁਣ ਉਹ ਧੋਣਾ ਸੀ ਬਾਹਰ ਦੇ ਕਰਮ ਕਾਂਡਾਂ ਦਾ, ਉਹ ਧੋਣਾ ਸੀ ਬਾਹਰ ਦੀਆਂ ਬਾਤਾਂ ਦਾ। ਹਜ਼ੂਰ ਕਹਿੰਦੇ ਨੇ ਖਾਂ ਜੇ ਅੰਦਰ ਨੂੰ ਧੋਣਾ ਲੋਚਨਾ ਹੈ, ਇੱਕ ਥਾਂ ਪਰਮੇਸ਼ਵਰ ਨੇ ਬਣਾਈ ਹੈ, ਉਹ ਥਾਂ ਹੈ ਕਿ ਭਾਂਡਾ ਅਤ ਮਲੀਨ, ਧੋਤਾ ਹੱਛਾ ਨਾ ਹੋਏ ਸੀ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਗੁਰਮੁਖੋ ਏਤ ਦੁਆਰਾ ਧੋਏ ਹੱਛਾ ਹੋਏ ਸੀ। ਇੱਕ ਥਾਂ ਹੈ ਕਿ ਗੁਰੂ ਦਾ ਦਰ, ਜਿੱਥੇ ਅਸੀਂ ਆਪਣੇ ਅੰਦਰ ਦੀ ਮੈਲ ਨੂੰ ਧੋਈਏ, ਮੈਲ ਨੂੰ ਕੱਢਣ ਦਾ ਯਤਨ ਕਰੀਏ। ਖੈਰ ਇਹ ਵਿਸ਼ਾ ਕੱਲ ਵੀ ਅੱਗੇ ਤੁਰਨਾ ਹੈ, ਸਿਰਫ ਸੰਖੇਪ ਜੀ ਮੈਂ ਬੇਨਤੀ ਕਰ ਰਿਹਾ ਕਿ ਗੁਰਮਤ ਦਾ ਸਿਧਾਂਤ ਹੈ ਕਿ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ, ਗੁਰੂ ਤੋਂ ਬਿਨਾਂ ਗਿਆਨ ਨਹੀਂ। ਧੰਨ ਗੁਰੂ ਅੰਗਦ ਸਾਹਿਬ ਜੀ ਨੇ ਨਾ ਸਿਰੇ ਦੇ ਬਚਨ ਕਹੇ ਨੇ, ਕਹਿੰਦੇ ਨੇ ਗੁਰਮੁਖਾ ਜੇ ਤੂੰ ਬਹੁਤ ਜ਼ਿਆਦਾ ਬਾਹਰ ਦੇ ਚਾਨਣ ਦੀ ਬਾਤ ਕਰਨੇ, ਇਹ ਵੀ ਆਸਾ ਕੀ ਵਾਰ ਵਿੱਚ ਆਪਾਂ ਪੜ੍ਹਨੇ। ਸਾਹਿਬ ਕਹਿੰਦੇ ਨੇ ਜੇ ਸੌ ਚੰਦਾ ਉਗਵਹੇ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ। ਇੰਨਾ ਬਾਹਰ ਦਾ ਚਾਨਣ, ਇੰਨੀ ਬਾਹਰ ਦੀ ਰੋਸ਼ਨੀ ਹੋਣ ਦੇ ਬਾਵਜੂਦ ਵੀ ਅੰਦਰ ਦਾ ਜਿਹੜਾ ਅੰਧਕਾਰ, ਅੰਦਰ ਦਾ ਹਨੇਰਾ, ਉਹ ਸਤਿਗੁਰੂ ਤੋਂ ਬਿਨਾਂ ਦੂਰ ਨਹੀਂ ਹੋ ਸਕਦਾ। ਪਹਿਲੀ ਬੇਨਤੀ ਸਿਰਫ ਮੈਂ ਇੰਨੀ ਕੁ ਕਰਨੀ ਚਾਹੁੰਦਾ ਸਾਂ ਕਿ ਗੁਰਮਤ ਅਨੁਸਾਰ ਗੁਰੂ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ। ਹੁਣ ਅਸੀਂ ਦੇਖਣਾ ਹੈ ਗੁਰੂ ਪ੍ਰਤੀ ਸ਼ਰਧਾ ਕਿੰਨੀ ਕੁ ਚਾਹੀਦੀ ਹੈ। ਤਿੰਨ ਗੱਲਾਂ ਮੈਂ ਬੇਨਤੀ ਕੀਤੀ, ਸੱਤ ਸੰਗੀ ਪੁਰਸ਼ ਕੋਲ ਹੈਣ, ਉਹਦੇ ਕੋਲ ਸ਼ਰਧਾ, ਉਸ ਕੋਲ ਨਿਰਮਾਣਤਾ, ਤੇ ਤੀਸਰੀ ਉਸ ਕੋਲ ਅੰਦਰ ਦੀ ਇਕਾਗਰਤਾ ਹੈ ਤਾਂ ਕੁਝ ਖੱਟੇਗਾ। ਜੇ ਪਿਆਰਿਓ ਆਪਣੇ ਗੁਰੂ ਜਿਨੇ ਸਾਨੂੰ ਦਾਤ ਦੇਣੀ ਹੈ ਉਹਦੇ ਤੇ ਹੀ ਸ਼ਰਧਾ ਨਹੀਂ, ਤੇ ਫਿਰ ਆਪਾਂ ਗੁਰੂ ਜੀ ਕੋਲੋਂ ਕੁਛ ਹਾਸਲ ਨਹੀਂ ਕਰ ਸਕਾਂਗੇ। ਗੁਰੂ ਸਾਹਿਬ ਨੇ ਬਚਨ ਕੀਤੇ ਨੇ, ਹੁਣ ਆਪਾਂ ਕਹਾਂਗੇ ਵੀ ਗੁਰੂ ਤਾਂ ਦਇਆਵਾਨ ਨੇ, ਤੁਸੀਂ ਦਾਵੇ ਨਾਲ ਕਿਵੇਂ ਕਹਿ ਦਿੱਤਾ ਕਿ ਗੁਰੂ ਕੋਲੋਂ ਕੁਛ ਨਹੀਂ ਹਾਸਲ ਕਰ ਸਕਾਂਗੇ। ਗੁਰੂ ਤੇ ਦਿਆਲੂ ਨੇ ਕੋਈ ਸ਼ੱਕ ਨਹੀਂ, ਕਿਹੜੀ ਘੜੀ ਏ, ਕਿਹੜਾ ਸਮੇਂ ਜਦੋਂ ਗੁਰੂ ਜੀ ਦਇਆ ਦਾ ਮੀਂਹ ਨਹੀਂ ਵਰਸਾਉਂਦੇ, ਕਿਹੜਾ ਵਕਤ ਏ ਜਦੋਂ ਗੁਰੂ ਦੀ ਦਇਆ ਦਾ ਬੱਦਲ ਨਹੀਂ ਵਸਦਾ। ਹਰ ਖਿੰਨ ਹਰ ਘੜੀ ਗੁਰੂ ਦੀ ਦਇਆ ਦਾ ਬੱਦਲ ਵਸਦਾ ਹੈ, ਤੇ ਪਿਆਰਿਓ ਉਥੇ ਮੋਹਲੇ ਧਾਰ ਬਰਸਾਤ ਕੀ ਕਰੇਗੀ ਜਿੱਥੇ ਟਿੱਬੇ ਹੀ ਨੀਵੇਂ ਬਣ ਨੂੰ ਤਿਆਰ ਨਹੀਂ। ਹੁਣ ਜੇ ਟਿੱਬਾ ਹੀ ਉੱਚਾ ਹੈ, ਪਹਾੜ ਉੱਚਾ ਹੈ, ਤੇ ਪੈਂਦਾ ਹੋਇਆ 12-13 ਘੰਟੇ ਦਾ ਮੀਂਹ ਟਿੱਬੇ ਤੇ ਕੀ ਬਣਿਆ? ਇੰਨਾ ਮੀਂਹ ਪੈ ਗਿਆ ਪਰ ਟਿੱਬਾ ਖਾਲੀ ਦਾ ਖਾਲੀ ਰਹਿ ਗਿਆ, ਤੇ ਹੁਣ ਬੰਦਾ ਉੱਠ ਕੇ ਇਹ ਕਹਿ ਵੀ ਟਿੱਬੇ ਦਾ ਕਸੂਰ ਨਹੀਂ, ਮੀਂਹ ਦਾ ਕਸੂਰ। ਤੇ ਸਿਆਣੇ ਕਹਿਣਗੇ ਨੀਵੀਆਂ ਥਾਵਾਂ ਤੇ 15 ਮਿੰਟ ਮੀਂਹ ਪਿਆ, ਤੇ ਉਹਨਾਂ ਨੇ ਆਪਣੇ ਅੰਦਰ ਸਭ ਕੁਝ ਜਲ ਨੂੰ ਟਿਕਾ ਲਿਆ, ਤੇ ਇੱਕ ਉੱਤੇ 12 ਘੰਟੇ ਬਰਸਾਤ ਹੁੰਦੀ ਰਹੀ, ਤੇ ਪਰਤ ਕੇ ਸ਼ਿਖਰ ਫਿਰ ਸੁੱਕੇ ਦਾ ਸੁੱਕਾ। ਇਹਦੇ ਵਿੱਚ ਬੱਦਲ ਦਾ ਦੋਸ਼ ਨਹੀਂ, ਬੱਦਲ ਤਾਂ ਕਿਰਪਾਲੂ ਹੈ, ਦੋਸ਼ ਤਾਂ ਉਸ ਟਿੱਬੇ ਦਾ ਹੈ ਜਿਹੜਾ ਪਾਣੀ ਨੂੰ ਰੋਕਦਾ ਨਹੀਂ ਪਿਆ, ਜਿਹਦੇ ਅੰਦਰ ਰੋਕਣ ਦੀ ਸਮਰੱਥਾ ਨਹੀਂ। ਬਾਬਾ ਫਰੀਦ ਸਾਹਿਬ ਨੇ ਇਹੀ ਬਚਨ ਕਹੇ ਸਨ। ਸਿਰਫ ਮੈਂ 2 ਉਦਾਹਰਨਾਂ ਤਾਂ ਅਰਜ਼ ਕਰਨ ਲੱਗਾ ਕਿ ਅੱਜ ਗੁਰੂ ਜੀ ਨੇ ਕਿਹਾ ਜੇ ਗੁਰੂ ਤੋਂ ਕੁਝ ਲੈਣੀ ਵਿਅਕਤੀ ਨਾ ਜਾਣ, ਗੁਰੂ ਨੂੰ ਆਪਣੇ ਵਰਗਾ ਮਨੁੱਖ ਨਾ ਜਾਣ। ਕਹਿਣ ਲੱਗੇ ਗੁਰ ਪਰਮੇਸ਼ਰ ਪੂਜੀਐ, ਜੇ ਗੁਰੂ ਤੋਂ ਕੁਝ ਲੈਣੀ ਤੇ ਉਹਨੂੰ ਪਰਮੇਸ਼ਰ ਜਾਣ ਕੇ ਪੂਜ, ਤੇ ਫਿਰ ਪੂਜਣਾ ਕਿਵੇਂ? ਮਨ ਤਨ ਲਾਏ ਪਿਆਰ, ਮਨ ਵਿੱਚ ਵੀ ਤੇ ਤਨ ਵਿੱਚ ਵੀ। ਹੁਣ ਅਸੀਂ ਕਹੀਏ ਜੀ ਅਸੀਂ ਤਨ ਕਰਕੇ ਸਤਿਕਾਰ ਨਹੀਂ ਕਰਦੇ, ਸਾਡੇ ਮਨ ਵਿੱਚ ਬੜਾ ਸਤਿਕਾਰ ਹੈ। ਗੁਰੂ ਜੀ ਨੇ ਕਿਹਾ ਨਹੀਂ, ਝੂਠ ਬੋਲਣੇ। ਜੇ ਤੇਰੇ ਮਨ ਵਿੱਚ ਸਤਿਕਾਰ ਹੋਵੇ ਤੇ ਤਨ ਆਪਣੇ ਆਪ ਸਤਿਕਾਰ ਵਿੱਚ ਆਏਗਾ। ਜੇ ਤੂੰ ਕਹਿੰਦਾ ਮਨ ਵੀ ਸਤਿਕਾਰ ਕਰਨਾ ਨਹੀਂ ਪਿਆਰਿਆ, ਜਿਹਦੇ ਮਨ ਵੀ ਸਤਿਕਾਰ ਉਹ ਤਾਂ ਤਨ ਕੁਰਬਾਨ ਕਰ ਦਿੰਦੇ। ਇਹ ਮੈਂ ਅੱਗੇ ਚੱਲ ਕੇ ਫਿਰ ਬੇਨਤੀ ਕਰਨਾ, ਇਸ ਲਈ ਸਿਰਫ ਪਹਿਲੀ ਬੇਨਤੀ। ਅਸੀਂ ਗੁਰੂ ਜੀ ਤਾਂ ਦਿਆਲੂ ਨੇ, ਹਜ਼ੂਰ ਨੇ ਇੱਕ ਬਚਨ ਕਿਹਾ ਬਾਣੀ ਵਿੱਚ, ਕਹਿੰਦੇ ਨੇ ਸਤਿਗੁਰੂ ਸਦਾ ਦਿਆਲ ਹੈ ਭਾਈ। ਕਿਹੜਾ ਵਕਤ ਤੇ ਜਦੋਂ ਗੁਰੂ ਦਇਆ ਦਾ ਮੀਂਹ ਨਹੀਂ ਵਰਸਾਉਂਦੇ? ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ, ਏਕ ਨਦਰ ਕਰ ਵੇਖੈ ਸਭ ਉਪਰ, ਜੇਖਾ ਭਾਓ ਤੇਖਾ ਫਲ ਪਾਈਐ, ਜਿਹੜੀ ਤੇਰੀ ਭਾਵਨਾ ਜੀਹੋ ਦੀ ਤੇਰੀ ਸ਼ਰਧਾ ਉਹ ਕੁਛ ਤੈਨੂੰ ਮਿਲ ਜਾਏਗਾ। ਅਰਜ਼ ਕਰ ਰਿਹਾ ਮੀਂਹ ਪੈਂਦਾ, ਤੇ ਮੀਂਹ ਪੈਂਦਿਆਂ ਸਾਰੀਆਂ ਥਾਵਾਂ ਤੇ ਜਲ ਥਲ ਹੋ ਗਈ, ਪਰ ਟਿੱਬਾ ਉਸੇ ਤਰ੍ਹਾਂ ਖੁਸ਼ਕ, ਉਸੇ ਤਰ੍ਹਾਂ ਸੁੱਕਾ, ਉਸੇ ਤਰ੍ਹਾਂ ਸੂਰਜ ਦੀਆਂ ਕਿਰਨਾਂ ਪਈਆਂ ਤੇ ਤਪਣ ਲੱਗਾ। ਤੇ ਇੱਥੇ ਹਜ਼ੂਰ ਨੇ ਕਿਹਾ ਬੱਦਲ ਦਾ ਮੀਂਹ ਦਾ ਦੋਸ਼ ਨਾ ਕੱਢ, ਆਪਣੇ ਅੰਦਰ ਝਾਤੀ ਮਾਰ ਕੇ ਦੇਖ, ਇੰਨੇ ਸਾਲ ਹੋ ਗਏ ਨੇ ਮੀਂਹ ਪੈਂਦਿਆਂ, ਤੇਰਾ ਅੰਦਰ ਕਿਉਂ ਨਹੀਂ ਭਿੱਜਾ? ਕਿਉਂਕਿ ਤੇਰਾ ਅੰਦਰ ਟਿੱਬੇ ਦੀ ਤਰ੍ਹਾਂ ਬਣਿਆ ਹੈ। ਬਾਬਾ ਜੀ ਦੇ ਬਚਨ ਨੇ ਗਰਭ ਜਿੰਨਾ ਵਡਿਆਈਆਂ ਸੰਗਤ ਵਿੱਚ ਜਾਣਾ, ਤੇ ਇਹਨਾਂ ਚੀਜ਼ਾਂ ਨੂੰ ਆਪਾਂ ਸਾਰੇ ਛੱਡਣ ਦਾ ਯਤਨ ਕਰੀਏ। ਹੁਣ ਜੇ ਇਸ ਕਰਕੇ ਸੰਗਤ ਵੀ ਜਾਣਾ ਕਿ ਆਪਣੀ ਵਡਿਆਈ ਲੈਣ ਵਾਸਤੇ, ਕਿ ਚਲੋ 4 ਬੰਦੇ ਮੈਨੂੰ ਜਾਣਨ ਲੱਗ ਪੈਣਗੇ, ਮੇਰਾ ਫੀਲਡ ਬਹੁਤ ਸੋਹਣਾ ਬਣ ਜਾਏਗਾ, ਲੋਕਾਂ ਨਾਲ ਮੇਰਾ ਚੰਗਾ ਵਾਹ ਪੈ ਜਾਏਗਾ। ਗੁਰਮੁਖੋ ਇਸ ਗੱਲ ਨੂੰ ਵੀ ਸਮਝਿਓ, ਜਿਉਂ ਜਿਉਂ ਗੁਰੂ ਸ਼ਬਦ ਵਿੱਚ ਭਿੱਜਾਂਗੇ ਤੇ ਗੁਰੂ ਸਾਹਿਬ ਸੋਝੀ ਦੇਣਗੇ। ਜੇ ਇਸ ਕਰਕੇ ਵਿਚਰਨੇ ਅਸੀਂ ਸੰਗਤ ਵਿੱਚ ਕਿ ਸੰਗਤ ਜਾਣਨ ਲੱਗ ਪਵੇ, ਲੋਕ ਸਾਡੇ ਨਾਲ ਤਾਲਮੇਲ ਰੱਖਣ, ਚੇਤੇ ਰੱਖਿਓ ਤਾਲਮੇਲ ਸਮਾਜ ਦਾ ਹੋ ਜਾਏਗਾ, ਮਨ ਫਿਰ ਚੁੱਕ ਗਿਆ, ਗੁਰੂ ਦਾ ਤਾਲਮੇਲ ਤਾਂ ਫਿਰ ਵਿੱਚੋਂ ਨਿਕਲ ਗਿਆ। ਗੁਰੂ ਜੀ ਦਾ ਤਾਲਮੇਲ ਕਿੱਥੇ ਬੈਠਾ? ਹਜ਼ੂਰ ਜੀ ਮਿਹਰ ਕਰਦੇ ਨੇ, ਜੇ ਤੂੰ ਵਡਿਆਈ ਦੀ ਖੌਂ ਲੈ ਕੇ ਆਉਣੀ ਚਾਹੁੰਦੇ ਤੇ ਇਹਨੂੰ ਬਾਹਰ ਰੱਖ ਕੇ ਆਈ, ਗੁਰੂ ਤੇ ਦਇਆ ਕਰਨਗੇ, ਪਰ ਤੂੰ ਮੀਂਹ ਵਿੱਚ ਤਿੱਬਾ ਨਾ ਬਣਿਆ ਰਹੀ। ਗਰਭ ਜਿਨ੍ਹਾਂ ਵਡਿਆਈਆਂ ਧਨ ਜੋਬਣ ਆਗਾ, ਜਿਨ੍ਹਾਂ ਨੂੰ ਜਵਾਨੀ ਦਾ ਤੇ ਧਨ ਦਾ ਮਾਣ ਹੈ, ਉਹ ਗੁਰੂ ਨੂੰ ਦੋਸ਼ ਨਾ ਦੇਣ, ਉਹ ਤਾਂ ਖਾਲੀ ਚੱਲੇ ਧਣੀ ਸਿਉ ਟਿੱਬੇ ਜਿਉ ਮੀਆਂ। ਜਿਵੇਂ ਮੀਂਹ ਦਾ ਟਿੱਬਾ ਖਾਲੀ ਰਹਿ ਗਿਆ ਤੇ ਹੁਣ ਬੱਦਲ ਨੂੰ ਕੋਈ ਦੋਸ਼ ਦਈ ਜਾਏ ਤੇ ਅਗਿਆਨਤਾ ਹੈ, ਬੱਦਲ ਦਾ ਕੀ ਕਸੂਰ ਕਮਲਿਆ? ਤੂੰ ਹੀ ਆਪਣੇ ਆਪ ਨੂੰ ਝੁਕਾਉਣ ਦਾ ਯਤਨ ਨਹੀਂ ਕੀਤਾ। ਦੂਸਰੀ ਉਦਾਹਰਨ, ਜੇ ਸ਼ਰਧਾ ਤੋਂ ਹੀਣੇ ਹਾਂ ਤੇ ਗੁਰੂ ਕੋਲੋਂ ਆਪਾਂ ਕੀ ਲੈ ਸਕਣਾ ਹੈ? ਹਜ਼ੂਰ ਨੇ ਦੂਸਰਾ ਬਚਨ ਕੀਤਾ, ਬਾਵਨ ਚੰਦਨ ਕੰਡਿਆਂ ਵਾਲੀਆਂ ਝਾੜੀਆਂ ਨੂੰ ਵੀ ਸੁਗੰਧੀ ਦਿੰਦਾ। ਜਿਸ ਰੁੱਖ ਨੂੰ ਆਪਾਂ ਨੀਵਾਂ ਕਹਿੰਦੇ ਹਾਂ, ਅਰਿੰਡ ਨੂੰ ਨੀਚ ਕਹਿੰਦੇ। ਨੀਚ ਦਾ ਅਰਥ ਹੈ ਕਿ ਜਿਹਦੀ ਅਹਿਮੀਅਤ ਉਤਨੀ ਨਹੀਂ ਲੱਕੜ ਦੀ ਜਿਤਨੀ ਲੋੜ ਜਾਂ ਜਿੰਨੀ ਕੀਮਤ ਦੂਸਰੀ ਲੱਕੜ ਦੀ ਹੈ। ਪਰ ਜਦੋਂ ਚੰਦਨ ਆਪਣੀ ਸੁਗੰਧੀ ਦੀਆਂ ਲਪਟਾਂ ਕੱਢਦਾ, ਹਵਾ ਵਿੱਚ ਮਹਿਕ ਮਿਲ ਕੇ ਬਨਸਪਤੀ ਨੂੰ ਸੁਗੰਧਿਤ ਕਰਦੀ ਏ, ਅਰਿੰਡ ਵਿੱਚ ਸੁਗੰਧ ਆ ਗਈ, ਜ਼ਮੀਨ ਤੇ ਉੱਗੀਆਂ ਹੋਈਆਂ ਝਾੜੀਆਂ ਵਿੱਚ ਸੁਗੰਧੀ ਆ ਗਈ, ਆਮ ਦੂਜੀਆਂ ਰੱਖ ਰੁੱਖਾਂ ਵਿੱਚ ਲੱਕੜ ਵਿੱਚ ਸੁਗੰਧੀ ਆ ਗਈ, ਤੇ ਕੋਲ ਖਲੋਤਾ ਵਾਂਸ ਉਹ ਬਿਲਕੁਲ ਸਾਰੀ ਜ਼ਿੰਦਗੀ ਚੰਦਨ ਦੇ ਨੇੜੇ ਖਹਿੰਦਾ ਰਿਹਾ, ਪਰ ਇੰਨਾ ਬਦਕਿਸਮਤ ਉਹਦੇ ਅੰਦਰ ਕਦੀ ਵੀ ਸੁਗੰਧੀ ਨਾ ਆਈ। ਹੁਣ ਇਹਦੇ ਵਿੱਚ ਚੰਦਨ ਦਾ ਦੋਸ਼ ਆਪਾਂ ਨਾ ਕੱਢੀਏ। ਚੰਦਨ ਤਾਂ ਮਹਿਕ ਬਖੇਰ ਰਿਹਾ, ਕੰਡਿਆਂ ਵਾਲੀਆਂ ਝਾੜੀਆਂ ਸੁਗੰਧੀ ਲੈ ਗਈਆਂ, ਆਮ ਰੁੱਖ ਜਿਹੜੇ ਨੇ ਸੁਗੰਧੀ ਪ੍ਰਾਪਤ ਕਰ ਗਏ, ਜ਼ਮੀਨ ਤੇ ਉੱਗਿਆ ਹੋਇਆ ਘਾਹ ਸੁਗੰਧੀ ਨਾਲ ਭਰਿਆ ਗਿਆ। ਤੇ ਪਿਆਰਿਓ, ਜੇ ਆਪਾਂ ਕਹੀਏ ਵੀ ਇਹਦੇ ਵਿੱਚ ਚੰਦਨ ਦਾ ਦੋਸ਼ ਚੰਦਨ ਦਾ ਨਹੀਂ, ਵਾਂਸ ਆਪਣੇ ਅੰਦਰ ਝਾਤੀ ਮਾਰ ਕੇ ਦੇਖੇ ਇਹਦੇ ਵਿੱਚ ਕਿੰਨੇ ਔਗਣ ਨੇ, ਜਿਨ੍ਹਾਂ ਔਗਣਾਂ ਤੇ ਦੋਸ਼ਾਂ ਕਰਕੇ ਇਹਦੀ ਭਾਵਨਾ ਚੰਦਨ ਪ੍ਰਤੀ ਨਹੀਂ ਬਣ ਸਕੀ। ਕਿਉਂ? ਪਹਿਲਾਂ ਤੇ ਇਹ ਗੰਢਾਂ ਵਾਲਾ ਹੈ ਵਾਂਸ, ਤੁਸੀਂ ਦੇਖਦੇ ਹੋ ਉਹਦੀਆਂ ਪੋਰੀਆਂ ਨੇ, ਉਹਦੀਆਂ ਗੰਢਾਂ ਨੇ, ਗਠੀਲਾ ਹੈ। ਕਹਿੰਦੇ ਨੇ ਜਿਹੜਾ ਬੰਦਾ ਆਪਣੇ ਅੰਦਰ ਦਾ ਕਪਟ ਗੁਰੂ ਕੋਲ ਆ ਕੇ ਵੀ ਨਹੀਂ ਛੱਡਦਾ, ਤੇ ਉਸ ਬੰਦੇ ਨੇ ਕਿਹੜੀ ਗੁਰੂ ਦੀ ਕਿਰਪਾ ਲੈ ਲੈਣੀ ਹੈ? ਵਾਂਸ ਦੀਆਂ ਗੱਠਾਂ ਨੇ ਨਾ, ਗੰਢ ਦਾ ਅਰਥ ਹੈ ਕਪਟ, ਗੰਢ ਦਾ ਅਰਥ ਹੈ ਆਪਣੇ ਅੰਦਰ ਨੂੰ ਖੋਲਣਾ ਨਹੀਂ। ਵਾਂਸ ਪਹਿਲੀ ਗੱਲ ਗੰਢਧਾਰ ਹੈ, ਦੂਸਰਾ ਉਹਦੇ ਅੰਦਰ ਔਗਣ ਹੈ, ਅੰਦਰੋਂ ਬਿਲਕੁਲ ਖਾਲੀ। ਤੁਸੀਂ ਪੋਰੀ ਦੇਖਦੇ ਹੋ, ਵਾਂਸ ਅੰਦਰ ਕੁਛ ਵੀ ਰਸ ਨਹੀਂ, ਸਿਰਫ ਬਾਹਰੋਂ ਗੰਢਾਂ, ਅੰਦਰੋਂ ਖਾਲੀ। ਤੇ ਤੀਜਾ ਇੰਨਾ ਬਦਕਿਸਮਤ ਹੈ ਕਿ ਜਿੱਥੇ ਖਲੋ ਜਾਂਦਾ ਕੁੱਲ ਘਾਤੀ, ਆਪਣੀ ਕੁੱਲ ਨੂੰ ਆਪੀ ਅੱਗ ਲਾ ਕੇ ਫੂਕਣ ਲੱਗ ਪੈਂਦਾ ਹੈ। ਆ ਤਿੰਨ ਚੀਜ਼ਾਂ ਵਾਂਸ ਨੂੰ ਵਿਰਵਿਆਂ ਰੱਖ ਗਈਆਂ ਸੁਗੰਧੀ ਤੋਂ। ਪਹਿਲੀ ਬੇਨਤੀ ਕਿ ਗੰਢਦਾਰ ਅੰਦਰ ਦਾ ਕਪਟ ਨਹੀਂ ਛੱਡਦਾ, ਅੰਦਰ ਦਾ ਕਪਟੀ। ਦੂਸਰੀ ਬੇਨਤੀ, ਅੰਦਰੋਂ ਬਿਲਕੁਲ ਥੋਥਾ। ਤੇ ਤੀਸਰਾ ਇਹਦੇ ਵਿੱਚ ਔਗਣ, ਜਿੱਥੇ ਦੋ ਵਾਂਸ ਖਲੋ ਜਾਣ, ਮਾਚਿਸ ਦੀਆਂ ਤੀਲੀਆਂ ਲਾਉਣ ਦੀ ਲੋੜ ਨਹੀਂ, ਤੇਜ਼ ਹਵਾ ਚੱਲੇ ਤੇ ਰਗੜ ਕੇ ਆਪਣੇ ਆਪ ਹੀ ਅੱਗ ਪੈਦਾ ਕਰ ਲੈਂਦੇ ਨੇ। ਜਿੱਥੇ ਵਾਂਸ ਬਹੁਤ ਜ਼ਿਆਦਾ ਨੇ, ਇੱਕੋ ਦਮ ਉਹਨਾਂ ਦੀ ਰਗੜ ਤੂਫਾਨ ਚੱਲੇ ਤੇ ਰਗੜ ਕੇ ਅੱਗ ਪੈਦਾ ਕਰਦੇ ਨੇ। ਕਹਿੰਦੇ ਨੇ ਇਹਨੇ ਗੁਰੂ ਕੋਲੋਂ ਕੀ ਲੈਣਾ, ਜਿਹੜੇ ਖਲੋਤੇ ਖਲੋਤੇ ਆਪਣੀ ਈਰਖਾ ਦੀ ਅੱਗ ਵਿੱਚ ਆਪ ਹੀ ਸੜੀ ਜਾਂਦੇ ਨੇ, ਗੁਰੂ ਲਈ ਸ਼ਰਧਾ ਕੀ ਹੈ? ਵਾਂਸ ਵਿੱਚ ਤਿੰਨ ਔਗਣ ਨੇ, ਅੰਦਰ ਕਪਟ ਦੀਆਂ ਗੰਢਾਂ, ਬਿਲਕੁਲ ਥੋਥਾ, ਤੇ ਤੀਸਰਾ ਔਗਣ ਕੁੱਲ ਘਾਤੀ, ਆਪਣੀ ਕੁੱਲ ਦਾ ਆਪ ਨਾਸ਼ ਕਰਨ ਵਾਲਾ। ਤੇ ਸਤਿਗੁਰੂ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਕਬੀਰ ਬਾਂਸ ਵਡਾਈ ਬੂਢਿਆ। ਕਹਿਣ ਲੱਗੇ ਆ ਵਾਂਸ ਡੁੱਬ ਗਿਆ, ਵਾਂਸ ਖਤਮ ਹੋ ਗਿਆ ਸਿਵ ਸਿਰ ਵਡਿਆਈ ਵਿੱਚ, ਮੇਰੀ ਜੈ ਜੈਕਾਰ ਮੈਂ ਉੱਚਾ। ਕਬੀਰ बांस बड़ाई बूढ़िया इं मत डूबो कोए। ते जे एहो जी बिरती लैके आ गए फिर गुरु का दोष ना कढ़ियो, क्योंकि चंदन कै निकटै बसै पर नाल बचन कीता बांस सुगंध ना होए। चंदन दे नेड़े रह के सुगंधी नहीं। बेनती कर रहा गुरु लई अथां शरदा, गुरु लई पूर्ण भरोसा है ते शरदा 90% नहीं, चेते रखियो 99 भी नहीं। गुरु लई इन्नी शरदा के 100 दे अंकड़े भी टप जाए, इन्ना 20 विश्वे जाका मन मानने वाली गल है। जिस दा मन गुरु ते पूर्ण तौर ते भिज जाए वो कुछ ले सकेगा। हजूर ने अज शरदा विच भिज के बचन कहे, कहिंदे ने गुरु परमेश्वर है। हुण देखो बाणी विचों असीं देखने कि गुरु नानक साहब की ने धन गुरु नानक साहब जी दी जोत, क्योंकि असीं जोत अज भी मानने ना, जोत भी है प्रगट गुरां की देख है धन गुरु ग्रंथ साहब जी। देखो हजूर दे बारे कुछ उदाहरणा मैं अर्ज आरंभ विच कर देनिया चाहना कि धन गुरु नानक साहब जी की ने। भाई साहब ने भाई गुरदास जी ने एक बचन कहा, कहन लगे परमेश्वर सत रूप है। गुरु साहब जी ने उस अदृष्ट नूं जेड़ा किसे दे दृष्ट विदृष्टि विच नहीं, उस अगोचर नूं जेड़ा पकड़िया नहीं जा सकदा, कहिंदे ने उहदे दर्शनां दा प्रबंध, उहदे चरणां विच उहदे चरण पकड़न दा प्रबंध, ते जिन्नू ऋषि मुनि जुगेश्वर कई कई जुगां दी तपस्या करके भी ना पा सके, उहदे पाण दा सानू एक जुगत एक वसीला मंत्र दे गए। भाई साहब दे पहला बचन कह दिया, वह कहिंदे ने सत रूप सत नाम कर, भाई गुरदास दे बचन ते गल गुरु नानक साहब जी दी। केड़ी शरदा सी बनाइए गुरु ते, सत रूप सत नाम कर, सतगुर नानक दियो जपाया। गुरु साहब ने जपाया, आप जपांदे सन। सत रूप ओ परमेश्वर जिहड़ा सत स्वरूप है जिहदे विच कूड़ है ही नहीं। सत रूप सत नाम कर, सतगुर नानक दियो जपाया। किथे जपाया? कहन लगे धर्मशाल करतारपुर साध संगत सच खंड वसाया। करतारपुर साहब दी धर्मशाला जिथे धन गुरु नानक साहब कृपालू जी ने सत संगत रूपी सच खंड बनाया। धर्मशाल करतारपुर साध संगत सच खंड वसाया ते महाराज जपाया किवें? कहन लगे वाहे गुरु गुर शब्द सुनाया। तन गुरु नानक साहब जी ने कृपा की, वाहे गुरु गुर शब्द उन्होंने सुनाया सानू। देखो फिर उस गुरु नानक ते किन्ना कु शरदा भरोसा चाहिदा है। एक बेनती करा, शरदा दियां अखां किसे टावे टावे दियां ने। मेरे बाबे नानक नू वेखण वाला बापू कालू जी भी है, नेत्र उन्हां दे भी ने ते अखां राय बुलार दियां भी ने। शरदा नल भिजी हुई अख गुरु नानक साहब प्रति केड़ी भावना बना के रख दी है। सिर्फ इक्को ही मिसाल दे जावां कि किन्नी कु शरदा चाहीदी है। राय बुलार हाकम है, आप नूं पता है राय भोए दी तलवंडी दा मालक है, पर उहदी शरदा उहदे अंदर दी प्रतीत इथों तक शब्द वरते ने। बाबा कालू जी नूं कहा सी एक बार, मता नानक नूं कुछ कहिंदा कोवें, शब्द पंजाबी च कह दें सीधे जाए, मता गुरु नानक साहब नूं कुछ बचन कहें। बाबा कालू जी ने पूछया कि पता नहीं तुसी राय जी एदे विचों की देख लिया? कहन लगे सच जानी एदे करके मेरी तलवंडी वसदी है, एदे करके मेरा घर वसदा है। ते गुरु नानक प्रकाश ने राय बुलार दी गुरु नानक साहब प्रति शरदा उहदे संबंधी बहुत सोहनी उदाहरण दित्ती है। हजूर ने ਸੱਚਾ ਸੌਦਾ ਕੀਤਾ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਭੁੱਖੇ ਸਾਧੂਆਂ ਨੂੰ ਛਕਾਇਆ, ਨਹੀਂ ਗੁਰਮੁਖੋ ਉਹ ਭੁੱਖੇ ਨਹੀਂ ਸਨ, ਉਹ ਭਿਖਾਰੀ ਨਹੀਂ ਸਨ। ਥੋੜੀ ਜਿਹੀ ਬੇਨਤੀ ਸਮਝਿਓ, ਆਮ ਤੌਰ ਤੇ ਜੀ ਭੁੱਖੇ ਸਾਧੂ ਸਨ, ਨਹੀਂ ਭੁੱਖੇ ਨਹੀਂ, ਅੰਦਰੋਂ ਬੜੇ ਤ੍ਰਿਪਤ ਸਨ। ਭੁੱਖੇ ਹੁੰਦੇ ਤੇ ਬਾਬੇ ਨਾਨਕ ਤੋਂ 20 ਰੁਪਈਏ ਜਦੋਂ ਪਕੜਾਏ ਤੇ ਆਪ ਉਹ ਪਕੜ ਨਾ ਲੈਂਦੇ। ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਨੇ ਹਜ਼ੂਰ ਮਿਲੇ ਨੇ, ਉਹਨਾਂ ਸੰਬੰਧੀ ਕਿਹਾ ਜਾਂਦਾ ਉਹ ਸੰਤ ਰੇਣ ਸਨ। ਅਸਲ ਵਿੱਚ ਉਹ ਫਕੀਰ ਸਨ ਕਿ ਜੇ ਅਚਿੰਤ ਰੱਬ ਨੇ ਦੇ ਦਿੱਤਾ ਸਾਧਨ ਭੋਜਨ ਤੇ ਖਾ ਲੈਣਾ ਪਾ ਲੈਣਾ, ਨਹੀਂ ਤੇ ਕਦੀ ਕਿਸੇ ਦੇ ਦੁਆਰੇ ਤੇ ਮੰਗਣ ਨਹੀਂ ਸਨ ਜਾਂਦੇ। ਸੰਤੋਖੀ ਸਨ, ਭੁੱਖੇ ਨਹੀਂ ਸਨ ਪਿਆਰਿਓ, ਉਹ ਤਾਂ ਸੁਲਤਾਨ ਸਨ ਅੰਦਰੋਂ। ਤੇ ਜੇ ਅਸੀਂ ਕਹੀਏ ਜੀ ਗੁਰੂ ਸਾਹਿਬ ਨੇ ਭੁੱਖਿਆਂ ਨੂੰ ਖਵਾਇਆ, ਬਾਬਾ ਜੀ ਤਾਂ ਇਹਦੇ ਬਰਖਿਲਾਫ ਕਹਿਣ ਲੱਗੇ, ਜਿਹੜਾ ਵਿਹਲੜ ਬੰਦਾ ਭਗਤੀ ਨਹੀਂ ਕਰਦਾ, ਪਖੰਡ ਕਰਦਾ, ਉਹਨੂੰ ਰੋਟੀਆਂ ਦੇ ਕੇ ਕੀ ਤੇਰਾ ਭਲਾ ਹੋ ਜਾਏਗਾ? ਮਖੱਟੂ ਹੋਏ ਕਹਿ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ, ਗੁਰਪੀਰ ਸਦਾਏ ਮੰਗਣ ਜਾਏ। ਉਹ ਭੁੱਖੇ ਨਹੀਂ ਸਨ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗਿਆ ਪਾਏ। ਅਸਲ ਵਿੱਚ ਉਹ ਸਾਧੂ ਪਰਮਾਤਮਾ ਦੇ ਰੰਗ ਵਿੱਚ ਰਤੇ, ਪ੍ਰਭੂ ਦੇ ਰੰਗ ਵਿੱਚ ਓਤ ਪੋਤ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ ਨੇ। ਹਜ਼ੂਰ ਕੁਝ ਸਮਾਂ ਉਹਨਾਂ ਕੋਲ ਬੈਠੇ, ਬੜੇ ਬਚਨ ਬਿਲਾਸ ਭਾਵਨਾ ਵਾਲੇ ਹੋਏ ਤੇ ਗੁਰੂ ਸਾਹਿਬ ਪਰਮਾਤਮਾ ਦੀ ਗੱਲ, ਪ੍ਰਭੂ ਦੀ ਬਾਤ ਕਰਦੇ ਨੇ ਤੇ ਕਹਿਣ ਲੱਗੇ ਤੁਹਾਡਾ ਜਲ ਪਾਣੀ ਪ੍ਰਸ਼ਾਦ ਪਾਣੀ ਕਿਵੇਂ ਚੱਲਦਾ? ਕਹਿਣ ਲੱਗੇ ਪਰਮੇਸ਼ਵਰ ਦੇ ਸਹਾਰੇ ਰਹਿੰਦੇ ਹਾਂ, ਦੇ ਜਾਏ ਭਲਾ ਨਾ ਦੇ ਤਾਂ ਵੀ ਭਲਾ। ਸਾਧਨ ਭੋਜਨ ਦੀ ਆਸ ਨਹੀਂ ਕਿਸੇ ਦੇ ਹੱਥ ਦੀ ਕਰਦੇ। ਹਜ਼ੂਰ ਨੇ ਕਿਹਾ, ਫੁਰਮਾਇਆ, ਆ ਮੇਰੇ ਕੋਲ ਮਾਇਆ ਹੈ ਸੰਤ ਜੀ, ਇਹਨੂੰ ਰੱਖੋ। ਪ੍ਰਸ਼ਾਦ ਪਾਣੀ ਛਕਿਆ ਜੇ 20 ਰੁਪਈਏ ਥੋੜੇ ਨਹੀਂ ਹੁੰਦੇ। ਉੱਤਰ ਸੀ ਬਾਲਕਾ, ਬਜ਼ੁਰਗ ਸਿਆਣੇ ਸਨ, ਇਹ ਮਾਇਆ ਤੂੰ ਆਪਣੇ ਕਿਰਤਕਾਰ ਤੇ ਲਾ, ਅਸੀਂ ਪਰਮਾਤਮਾ ਦੀ ਦਇਆ ਨਾਲ ਉਹਦੇ ਭਰੋਸੇ ਤੇ ਬੈਠੇ ਹਾਂ, ਸਾਨੂੰ ਨਹੀਂ ਲੋੜ। ਉਹਨਾਂ ਫਿਰ ਕਿਹਾ, ਫਿਰ ਕਹਿਣ ਲੱਗੇ ਜੇ ਕੋਈ ਛਕਾਣਾ ਹੈ ਆਪਣੇ ਹੱਥੀ ਲੈ ਆ, ਅਸੀਂ ਨਹੀਂ ਕਿਤੇ ਲੈਣ ਜਾਂਦੇ ਹੁੰਦੇ। ਹਜ਼ੂਰ ਨੇ ਆਪ ਸਭ ਨੂੰ ਪਤਾ ਉਸ ਵੀਆਂ ਨਾਲ ਸੱਚਾ ਸੌਦਾ ਕੀਤਾ, ਅਸੀਂ ਜਾਣਦੇ ਹਾਂ। ਹਜ਼ੂਰ ਨੇ ਸੱਚਾ ਸੌਦਾ ਕੀਤਾ ਤ੍ਰਿਪਤ ਕੋਇਆਂ ਨੂੰ, ਜਿਹੜੇ ਅੰਦਰੋਂ ਰੱਜੇ ਨੇ, ਉਹਨਾਂ ਦੀ ਭਾਵਨਾ ਨਾਲ ਸੇਵਾ ਕੀਤੀ। ਤੇ ਜਦੋਂ ਵਾਪਸ ਆਏ ਨੇ, ਸਿਰ ਮੈਂ ਬੇਨਤੀ ਕਰਨੀ, ਸ਼ਰਧਾ ਕੀ ਹੈ? ਤੰਬੂ ਸਾਹਿਬ ਆਪ ਦਰਸ਼ਨ ਕਰਦੇ ਹੋ, ਨਨਕਾਣਾ ਸਾਹਿਬ ਜਿਹੜੇ ਗੁਰਮੁਖ ਗਏ ਨੇ ਤੰਬੂ ਸਾਹਿਬ, ਹਜ਼ੂਰ ਉੱਥੇ ਆ ਕੇ ਬੈਠ ਗਏ, ਘਰ ਨਹੀਂ ਗਏ। ਪਤਾ ਨਹੀਂ ਕਿ ਪਿਤਾ ਜੀ ਨੇ ਅੱਜ ਆਪਣੀ ਜ਼ਬਾਨ ਤੋਂ ਕੀ ਕੁਛ ਕਹਿਣਾ ਹੈ। ਸਾਥੀ ਗਿਆ ਤੇ ਜਦੋਂ ਬਾਬਾ ਜੀ ਦੇ ਪਿਤਾ ਜੀ ਨੇ ਪੁੱਛਿਆ, ਆਪ ਸਭ ਨੂੰ ਪਤਾ ਹੈ, ਤੇ ਉੱਤਰ ਮਿਲਿਆ ਬਾਹਰ ਨੇ, ਤੇ ਕਹਿਣ ਲੱਗੇ ਤੁਸੀਂ ਮਾਇਆ ਜਿਹੜੀ ਦਿੱਤੀ ਕੁਛ ਲੈ ਕੇ ਨਹੀਂ ਆਏ? ਕਹਿੰਦੇ ਨੇ ਉਹਨਾਂ ਨੇ ਲੋੜਵੰਦਾਂ ਦੀ, ਪ੍ਰਭੂ ਪਿਆਰਿਆਂ ਦੀ ਸੇਵਾ ਕਰ ਦਿੱਤੀ। ਪਿਤਾ ਜੀ ਆਏ ਗੁੱਸੇ ਨਾਲ ਭਰੇ ਹੋਏ, ਸੱਚੇ ਪਾਤਸ਼ਾਹ ਜੀ ਨੂੰ ਤੰਬੂ ਸਾਹਿਬ ਅਸਥਾਨ ਤੇ ਬੈਠਿਆਂ ਨੂੰ ਬਾਂਹ ਤੋਂ ਪਕੜਿਆ ਤੇ ਸੱਚੀ ਸਰਕਾਰ ਦੇ ਪਵਿੱਤਰ ਮੁੱਖ ਦੇ ਉੱਤੇ ਪਿਤਾ ਜੀ ਨੇ ਆਪਣੇ ਹੱਥਾਂ ਦੇ ਨਾਲ ਚਪੇੜਾਂ ਮਾਰੀਆਂ। ਇਧਰ ਬੇਬੇ ਨਾਨਕੀ ਗਈ ਦੌੜੀ, ਧੀਆਂ ਵਾਲਾ ਹੱਕ ਜਿਤਾ, ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਪਿਆਰ ਨਾਲ ਵੀਰ ਨੂੰ ਗੁਲਵਕੜੀ ਵਿੱਚ ਲੈ ਲਿਆ ਤਾਂ ਪਿਤਾ ਜੀ ਦੇ ਸਾਹਮਣੇ ਆਪ ਅੱਗੇ ਖਲੋ ਗਈ। ਪਿਆਰਿਓ, ਇੰਨੀ ਦੇਰ ਨੂੰ ਰਾਏ ਬੁਲਾਰ ਨੂੰ ਪਤਾ ਲੱਗਾ। ਗੁਰੂ ਨਾਨਕ ਪ੍ਰਕਾਸ਼ ਵਿੱਚ ਬਚਨ ਨੇ ਸ਼ਰਧਾ ਕਿੰਨੀ ਕੁ ਗੁਰੂ ਦੇ ਲਈ, ਕਿੰਨੀ ਕੁ ਭਾਵਨਾ ਗੁਰੂ ਲਈ। ਰਾਏ ਬੁਲਾਰ ਨੂੰ ਪਤਾ ਲੱਗਾ, ਕਹਿੰਦੇ ਨੇ ਆਪ ਉੱਠ ਕੇ ਮੇਰੇ ਸੱਚੀ ਸਰਕਾਰ ਨੂੰ ਦੇਖਣ ਗਿਆ ਤੇ ਜਦੋਂ ਘਰ ਜਾ ਕੇ ਦੇਖਿਆ ਸੱਚੇ ਪਾਤਸ਼ਾਹ ਜੀ ਦੇ ਦੋਨਾਂ ਪਾਸਿਆਂ ਤੇ ਚਿਹਰੇ ਦੇ ਉੱਪਰ ਪਿਤਾ ਜੀ ਦੇ ਉਂਗਲਾਂ ਦੇ ਪੰਜੇ ਦੇ ਨਿਸ਼ਾਨ ਸਨ ਤੇ ਉਹ ਨਿਸ਼ਾਨ ਇਸ ਤਰ੍ਹਾਂ ਸਨ ਕਿ ਜਿਵੇਂ ਚਿੱਟੇ ਕਮਲ ਫੁੱਲ ਦੇ ਉੱਤੇ ਕਿਤੇ ਕਾਲੇ ਰੰਗ ਦੇ ਭਵਰੇ ਬੈਠੇ ਹੋਣ। ਜਿਵੇਂ ਲਾਲ ਪੰਖੜੀਆਂ ਉੱਤੇ ਕਾਲੇ ਰੰਗ ਦੇ ਭਵਰੇ ਬੈਠੇ ਹੋਣ। ਰਾਏ ਬੁਲਾਰ ਨੇ ਦੇਖਿਆ, ਕਹਿੰਦੇ ਨੇ ਇੰਨਾ ਰਾਠ ਬੰਦਾ, ਇੰਨਾ ਦਲੇਰ ਬੰਦਾ, ਉਹਦੀ ਗੁਰੂ ਪ੍ਰਤੀ ਸ਼ਰਧਾ ਦੇਖੋ। ਹੁਣ ਆਪਾਂ ਤਾਂ ਸ਼ਰਧਾ ਦਾ ਭਾਂਡਾ ਹੀ ਕੋਈ ਨਹੀਂ, ਗੁਰੂ ਜੀ ਨੇ ਪਾਉਣਾ ਕੀ ਹੈ? ਗੁਰੂ ਤੇ ਤਰਕ, ਗੁਰੂ ਦੇ ਉੱਤੇ ਉਂਗਲਾਂ ਉਠਾਉਣ ਲੱਗ ਪਏ। ਇਹੀ ਕਾਰਨ ਕਿ ਦਿਨੋ ਦਿਨ ਸਾਡੀ ਤਬਾਹੀ ਦਾ, ਸਾਡੀ ਬਰਬਾਦੀ ਦਾ, ਸਾਡੀ ਖੁਆਰੀ ਦਾ ਕਾਰਨ ਇੱਕ ਹੋਵੇ ਕਿ ਜਿਸ ਗੁਰੂ ਤੋਂ ਝੋਲੀ ਭਰਨੀ ਸੀ ਅਸੀਂ ਗੁਰੂ ਨੂੰ ਵੀ ਸਿਖਾਉਣ ਲੱਗ ਪਏ। ਅਸਲੀਅਤ ਇਹ ਕਬੀਰ ਸਾਹਿਬ ਦਾ ਬਚਨ ਹੈ, ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਚ ਨਹੀਂ, ਕਬੀਰ ਬੀਜੇ ਗ੍ਰੰਥ ਵਿੱਚ, ਕਬੀਰ ਬਚਨਾਵਲੀ ਵਿੱਚ ਹੈ। ਉਹ ਦੋਹੇ ਕਹਿੰਦੇ ਨੇ, ਆਪਾਂ ਸ਼ਲੋਕ ਕਹਿੰਦੇ, ਉਹ ਕਹਿੰਦੇ ਨੇ ਮੇਰੇ ਸਾਹਮਣੇ ਪਰਮਾਤਮਾ ਤੇ ਗੁਰੂ ਦੋਨੋਂ ਆ ਜਾਣ। ਉਹਨਾਂ ਸਮਝਾਇਆ ਸਿਰਫ ਪਰਮਾਤਮਾ ਤੇ ਗੁਰੂ ਦੋਨੋਂ ਆ ਜਾਣ, ਤੇ ਜੇ ਕੋਈ ਮੈਨੂੰ ਇਹ ਕਹਿ ਕਿ ਪਹਿਲਾਂ ਤੂੰ ਕਿਹਨੂੰ ਮੱਥਾ ਟੇਕੇਗਾ, ਧਿਆਨ ਦਿਆ ਜੀ, ਪਹਿਲਾਂ ਤੂੰ ਕਿਹਨੂੰ ਮੱਥਾ ਟੇਕੇਗਾ? ਕਹਿੰਦਾ ਮੈਂ ਉਰਾਧਨਾ ਤੇ ਪਰਮਾਤਮਾ ਕਰਕੇ ਕਰਦਾ ਰਿਹਾ, ਪਰਮਾਤਮਾ ਮਿਲੇ, ਗੁਰੂ ਤੇ ਰੱਬ ਦੋਨੋਂ ਸਾਹਮਣੇ ਮੇਰੇ ਆ ਜਾਣ। ਕਹਿਣ ਲੱਗੇ ਮੈਂ ਪਰਮਾਤਮਾ ਵੱਲ ਨਹੀਂ, ਮੈਂ ਗੁਰੂ ਵੱਲ ਜਾਵਾਂਗਾ, ਗੁਰੂ ਦੇ ਚਰਨ ਪਕੜਾਂਗਾ ਜਿਹਨੇ ਦਇਆ ਕਰਕੇ ਮੈਨੂੰ ਪਰਮਾਤਮਾ ਦਿਖਾ ਦਿੱਤਾ। ਇਹਦਾ ਮਤਲਬ ਗੁਰੂ ਨੂੰ ਵਿੱਚੋਂ ਕੱਢੀ ਨਾ। ਉਹਨਾਂ ਦਾ ਦੋਹਾ ਆਮ ਪੜਿਆ ਜਾਂਦਾ, ਗੁਰੂ ਗੋਬਿੰਦ ਦੋ ਖੜੇ, ਦੋਨੋਂ ਖਲੋਤੇ ਹੋਣ, ਕਾਕਹਿ ਲਾਗੂ ਪਾਏ, ਕਿਹਦੇ ਪੈਰਾਂ ਨਾਲ ਜੁੜਾਂ, ਕਿਹਨੂੰ ਪਹਿਲਾਂ ਮੱਥਾ ਟੇਕਾਂ। ਮੈਨੂੰ ਯਾਦ ਆਇਆ ਮੁਹੰਮਦ ਸ਼ਾਹ ਰੰਗੀਲੇ ਨੂੰ ਫਤਿਹ ਕੀਤਾ ਨਾਦਰ ਨੇ। ਆਪ ਨੂੰ ਪਤਾ ਹੈ ਕਿ ਰੰਗੀਲੇ ਨੇ ਆਪਣੀ, ਮੁਹੰਮਦ ਸ਼ਾਹ ਰੰਗੀਲੇ ਨੇ ਆਪਣੀ ਧੀ ਦਾ ਰਿਸ਼ਤਾ ਨਾਦਰ ਦੇ ਪੁੱਤਰ ਨਾਸਰ ਵੱਲ ਕੀਤਾ। ਗੁਰੂ ਕੀ ਚੀਜ਼ ਹੈ ਸਮਝਾਉਣ ਲਈ ਕਹਿੰਦੇ ਨੇ ਕਿ ਜਦੋਂ ਇਹਨੂੰ, ਇਸ ਉਦਾਹਰਣ ਨੂੰ ਮੈਂ ਅਕਸਰ ਕਈ ਵਾਰੀ ਖੁੱਲੇ ਸ਼ਬਦ ਵਰਤ ਜਾਣਾ, ਪਰ ਮੇਰੀ ਭਾਵਨਾ ਨੂੰ ਜ਼ਰੂਰ ਸਮਝਿਓ। ਮੁਹੰਮਦ ਸ਼ਾਹ ਰੰਗੀਲਾ, ਨਾਦਰ ਸ਼ਾਹ ਦੋਨੋਂ ਬੈਠੇ ਨੇ, ਕੁੜਮਾਚਾਰੀ ਹੋ ਗਈ ਤੇ ਜਾਮ ਭਰ ਕੇ ਨੌਕਰ ਲਿਆਇਆ, ਪਿਆਲਾ ਲੈ ਕੇ ਆਇਆ ਪਿਲਾਉਣ ਵਾਲਾ। ਹੁਣ ਉਹ ਸੋਚਦਾ ਵੀ ਪਹਿਲਾਂ ਨਾਦਰ ਅੱਗੇ ਕਰਾਂ ਛਕਾਉਣ ਵਾਸਤੇ, ਜਾਂ ਪਹਿਲਾਂ ਰੰਗੀਲੇ ਅੱਗੇ ਕਰਾਂ, ਮੁਹੰਮਦ ਸ਼ਾਹ ਰੰਗੀਲੇ ਅੱਗੇ, ਹੁਣ ਵੱਡਾ ਕਿਹੜਾ ਇਹਨਾਂ ਚੋਂ? ਕਹਿੰਦੇ ਨੇ ਉਹਨੇ ਪਹਿਲਾਂ ਜਿਹੜੀ ਛਕਣ ਵਾਲੀ ਵਸਤੂ ਸੀ ਨਾ, ਉਹ ਮੁਹੰਮਦ ਸ਼ਾਹ ਰੰਗੀਲੇ ਅੱਗੇ ਕੀਤੀ ਤੇ ਨਾਦਰ ਨੇ ਅੱਖਾਂ ਭਰ ਕੇ ਦੇਖਿਆ, ਉਹ ਨਾਲ ਹੀ ਸਮਝ ਗਿਆ। ਕਹਿਣ ਲੱਗਾ ਮੇਰੀ ਕੀ ਹਸਤੀ ਕਿ ਮੈਂ ਸ਼ਹਿਨ ਸ਼ਾਹ ਅੱਗੇ ਕੁਝ ਪੇਸ਼ ਕਰ ਸਕਾਂ। ਮਤਲਬ ਆਪਣੇ ਮਾਲਕ ਦਾ ਵਫਾਦਾਰ ਰਿਹਾ ਉਹ। ਉਹਨੇ ਕਿਹਾ ਸ਼ਹਿਨ ਸ਼ਾਹਾਂ ਨੂੰ ਤੇ ਬਾਦਸ਼ਾਹ ਦੇ ਸਕਦੇ ਨੇ, ਸਿਰ ਬੇਨਤੀ ਸਮਝਿਓ ਜੋ ਗੁਰੂ ਹੈ ਜਿਹਦੀ ਵਫਾਦਾਰੀ, ਇੱਕ ਸੰਸਾਰੀ ਰਾਜੇ ਦੀ ਵਫਾਦਾਰੀ ਕਮਾਉਣ ਵਾਲਾ ਨੌਕਰ, ਉਹਨੂੰ ਪਤਾ ਹੈ ਹਾਂ ਮੈਂ ਦੁਨਿਆਵੀ ਜੀ ਉਦਾਹਰਨ ਨੇ, ਉਹ ਆਪਣੇ ਮਾਲਕ ਦਾ ਇੰਨਾ ਵਫਾਦਾਰ ਹੈ ਤੇ ਸਿੱਖ ਨੂੰ ਧੰਨ ਗੁਰੂ ਨਾਨਕ ਸਾਹਿਬ ਦਾ ਕਿਤਨਾ ਕੁ ਵਫਾਦਾਰ ਚਾਹੀਦਾ ਹੈ, ਕਿੰਨਾ ਕੁ ਵਫਾਦਾਰ ਹੋਣਾ ਚਾਹੀਦਾ ਹੈ। ਹਜ਼ੂਰ ਕਿਰਪਾਲੂ ਜੀ ਨੇ ਇਹ ਬਚਨ ਕਹਿ ਸਿਰ ਮੈਂ ਉਦਾਹਰਨ ਲਈ, ਕਬੀਰ ਜੀ ਕਹਿੰਦੇ ਨੇ ਗੁਰ ਗੋਬਿੰਦ ਦੋ ਖੜੇ, ਕਾਕੇ ਲਾਗੂ ਪਾਏ, ਕਿਹਦੇ ਪੈਰਾਂ ਨਾਲ ਜੁੜਾਂ। ਕਹਿਣ ਲੱਗੇ ਪਰਮਾਤਮਾ ਤੇਰੇ ਤੇ ਚਰਨਾਂ ਚ ਝੁਕੇ ਚੁਕਾ, ਪਰ ਬਲਿਹਾਰੀ ਗੁਰ ਆਪਣੇ ਜਿਨ ਗੋਬਿੰਦ ਦੀਆ ਮਿਲਾਏ ਮੈਂ ਗੁਰੂ ਤੋਂ ਕੁਰਬਾਨ, ਜਿਨੇ ਰੱਬ ਨਾਲ ਮੇਰੇ ਵਰਗੇ ਮੂਰਖ ਨੂੰ ਮਿਲਾ ਦਿੱਤਾ। ਹੁਣ ਦੇਖੋ ਸ਼ਰਧਾ ਕੀ ਚੀਜ਼ ਹੈ। ਰਾਏ ਬੁਲਾਰ ਆਇਆ, ਉਹਨੇ ਹਜ਼ੂਰ ਕਿਰਪਾਲੂ ਜੀ ਦੇ ਪਵਿੱਤਰ ਸਵਰੂਪ ਨੂੰ ਦੇਖਿਆ, ਕਹਿੰਦੇ ਨੇ ਇੰਨਾ ਰਾਠ ਬੰਦਾ, ਇੱਕੋ ਦਮ ਉਹਦੀਆਂ ਅੱਖਾਂ ਭੇਜਾਂ। ਸੱਚੀ ਮੁੱਚੀ ਹਜ਼ੂਰ ਨੂੰ ਦੇਖ ਕੇ ਉਹ ਉੱਚੀ ਉੱਚੀ ਰੋ ਪਿਆ ਤੇ ਨਾਲ ਬਾਂਹ ਪਕੜੀ ਸੱਚੇ ਪਾਤਸ਼ਾਹ ਜੀ ਨੂੰ। ਕਹਿਣ ਲੱਗਾ ਕਿਰਪਾ ਕਰੋ, ਤੁਸੀਂ ਮੇਰੇ ਘਰ ਵਿੱਚ ਰਿਹਾ ਕਰੋ, ਮੇਰੇ ਘਰ ਚੱਲੋ। ਹੁਣ ਹੈ ਪਟਵਾਰੀ ਦਾ ਪੁੱਤਰ, ਬਾਬਾ ਕਾਲੂ ਜੀ ਨੌਕਰੀ ਕਰਦੇ ਨੇ ਰਾਏ ਬੁਲਾਰ ਕੋਲ। ਕਹਿਣ ਲੱਗਾ ਮੇਰੇ ਘਰ ਚੱਲੋ, ਮੇਰੇ ਘਰ। ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਬਾਬਾ ਮੇਰੇ ਘਰ ਰਹੋ। ਹਜ਼ੂਰ ਚਲੇ ਗਏ, ਲੈ ਗਿਆ ਧੱਕੇ ਨਾਲ ਤੇ ਦਾਤਾ ਜੀ ਨੂੰ ਆਪਣੇ ਪਲੰਗ ਤੇ ਬਿਠਾਇਆ, ਉੱਚੀ ਥਾਂ ਤੇ ਬਿਠਾ ਕੇ ਸਾਹਮਣੇ ਖਲੋ ਕੇ ਕਹਿੰਦਾ ਮੈਨੂੰ ਬਖਸ਼ ਦੇਈ। ਹਜ਼ੂਰ ਨੇ ਕਿਹਾ ਰਾਏ ਜੀ ਤੁਸੀਂ ਬਜ਼ੁਰਗ ਹੋ, ਇਹ ਸ਼ਬਦ ਕਿਉਂ? ਕਹਿਣ ਲੱਗਾ ਮੈਂ ਕਿਤਨਾ ਖੁਸ਼ਕਿਸਮਤ ਕਿ ਮੇਰੀ ਇਸ ਨਗਰੀ ਵਿੱਚ ਤੁਸੀਂ ਆਏ, ਤੁਹਾਡੇ ਕਰਕੇ ਮੇਰਾ ਸ਼ਹਿਰ ਵਸਿਆ, ਤੁਹਾਡੇ ਕਰਕੇ ਇੱਥੇ ਰੌਣਕਾਂ ਲੱਗੀਆਂ ਤੇ ਇਸ ਬੁੱਢੇ ਦੇ ਅੰਦਰ ਨੂੰ ਤੁਹਾਨੂੰ ਦੇਖ ਕੇ ਜੀਵਨ ਮਿਲਿਆ। ਬਦਕਿਸਮਤ ਇਤਨਾ ਵਾ ਕਿ ਮੇਰੇ ਕੋਲ ਤਾਕਤ ਹੋਣ ਦੇ ਬਾਵਜੂਦ ਵੀ ਜੋ ਤੁਹਾਡੇ ਬਾਪੂ ਵਾਲਾ ਹੱਕ ਬਾਬੇ ਕਾਲੂ ਕੋਲ ਹੈ, ਮੇਰੀਆਂ ਉੱਥੇ ਬਾਹਾਂ ਖੜੀਆਂ ਹੋ ਗਈਆਂ, ਮੈਂ ਕੁਛ ਕਰ ਨਹੀਂ ਸਕਿਆ, ਮੈਨੂੰ ਮਾਫ਼ ਕਰ ਦਿਆ ਜੇ, ਮੈਨੂੰ ਬਖਸ਼ ਦਿਆ ਜੇ। ਹਜ਼ੂਰ ਨੇ ਕਿਹਾ ਗੁਰ ਪਰਮੇਸ਼ਰ ਪੂਜੀਐ, ਗੁਰੂ ਨੂੰ ਰੱਬ ਜਾਣ ਕੇ ਪੂਜ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਾ ਇੱਕ ਪਵਿੱਤਰ ਬਚਨ ਕਿਹਾ, ਹੁਣ ਕਿਵੇਂ ਅਸੀਂ ਗੁਰੂ ਨੂੰ ਪੂਜਣਾ, ਕੌਣ ਹੈ ਸਾਡਾ ਗੁਰੂ, ਇਹਦੇ ਅਰਥ ਹੋਰ ਨਾ ਕੱਢੀ ਜਾਈਏ। ਪਹਿਲਾ ਬਚਨ ਕੀਤਾ ਨਿਰੰਕਾਰ ਨਾਨਕ ਦਿਓ, ਭਾਈ ਸਾਹਿਬ ਦੀ ਪੌੜੀ ਜੇ, ਨਿਰੰਕਾਰ ਨਾਨਕ ਦਿਓ, ਨਿਰੰਕਾਰ ਆਕਾਰ ਬਣਾਇਆ, ਨਿਰੰਕਾਰ ਗੁਰੂ ਨਾਨਕ ਦੇ ਰੂਪ ਚ ਆ ਗਏ। ਕਹਿਣ ਲੱਗੇ ਨਿਰੰਕਾਰ ਜਿਹਦਾ ਆਕਾਰ ਹੀ ਕੋਈ ਨੀ, ਉਹ ਕਿਵੇਂ ਆ ਗਿਆ? ਕਹਿਣ ਲੱਗੇ ਉਹਨਾਂ ਨੇ ਨਾਨਕ ਦੇ ਰੂਪ ਵਿੱਚ ਆਪਣਾ ਆਕਾਰ ਬਣਾ ਲਿਆ ਨਿਰੰਕਾਰ। ਹੁਣ ਭਾਈ ਸਾਹਿਬ ਸਿੱਖੀ ਦੇ ਵਿਆਖਿਆਕਾਰ ਨੇ ਨਿਰੰਕਾਰ ਨਾਨਕ ਦਿਓ ਨਿਰੰਕਾਰ ਆਕਾਰ ਬਣਾਇਆ, ਗੁਰ ਅੰਗਦ ਗੁਰ ਅੰਗ ਤੇ ਗੰਗੋ ਜਾਣ ਤਰੰਗ ਉਠਾਇਆ। ਛੇ ਪਾਤਸ਼ਾਹੀਆਂ ਤੱਕ ਉਹਨਾਂ ਬਚਨ ਕੀਤੇ। ਕਹਿੰਦੇ ਨਿਰੰਕਾਰ ਦਾ ਆਕਾਰ ਰੂਪ ਧੰਨ ਗੁਰੂ ਨਾਨਕ ਸਾਹਿਬ ਆਏ ਤੇ ਕਹਿੰਦੇ ਉਹਨਾਂ ਚੋਂ ਗੁਰੂ ਅੰਗਦ ਸਾਹਿਬ ਕਿਵੇਂ ਬਣੇ? ਕਹਿਣ ਲੱਗੇ ਤਦਰੂਪ ਨੇ, ਤਦਰੂਪ ਦਾ ਅਰਥ ਇੱਕੋ ਜਾਏ ਨੇ, ਤਦਰੂਪ ਦਾ ਦੋਨੋਂ ਇੱਕੋ ਜਾਏ ਨੇ। ਕਿਵੇਂ? ਕਹਿਣ ਲੱਗੇ ਜਿਵੇਂ ਗੰਗਾ ਸੁਬਹਿਕਨ ਚੱਲ ਰਹੀ ਹੈ, ਗੰਗਾ ਦਾ ਪਾਣੀ ਪ੍ਰਵਾਹ ਚੱਲ ਰਿਹਾ, ਦਰਿਆ ਚੱਲ ਰਿਹਾ ਤੇ ਇੱਕੋ ਦਮ ਗੰਗਾ ਆਪਣੇ ਪਾਣੀ ਦੇ ਵਿੱਚੋਂ ਤਰੰਗ ਪੈਦਾ ਕਰਦਾ, ਲਹਿਰ ਪੈਦਾ ਕਰਦਾ ਤੇ ਆਪਾਂ ਇਹ ਤਾਂ ਨਹੀਂ ਕਹਾਂਗੇ ਕਿ ਗੰਗਾ ਦੀ ਲਹਿਰ ਵੱਖਰੀ ਤੇ ਗੰਗਾ ਵੱਖਰੀ। ਕਹਿਣ ਲੱਗੇ ਜਿਵੇਂ ਸਮੁੰਦਰ ਦੀਆਂ ਲਹਿਰਾਂ ਤੇ ਸਮੁੰਦਰ ਇੱਕ ਹੈ, ਇਸੇ ਤਰ੍ਹਾਂ ਬਾਬੇ ਨਾਨਕ ਨੇ ਆਪਣੇ ਵਿੱਚੋਂ ਹੀ ਗੁਰੂ ਅੰਗਦ ਦੇ ਪੈਦਾ ਕੀਤੇ। ਧਿਆਨ ਦਿਆ ਜੇ ਇਹ ਸ਼ਬਦ ਕਰਕੇ ਲਹਿਰ, ਜੇ ਕਹੀਏ ਜੀ ਸਮੁੰਦਰ ਸੁੱਕ ਜਾਏਗਾ ਫਿਰ ਲਹਿਰਾਂ ਦਾ ਆਨੰਦ ਮਾਣਾਂਗੇ, ਸੁੱਕੇ ਹੋਏ ਸਮੁੰਦਰ ਵਿੱਚੋਂ ਕਦੀ ਲਹਿਰ ਉੱਠੇਗੀ? ਗੰਗਾ ਸੁੱਕ ਜਾਏਗੀ ਤੇ ਫਿਰ ਉਹਦੀ ਲਹਿਰ ਦਾ ਆਨੰਦ ਮਾਣਾਂਗੇ? ਗੰਗਾ ਸੁੱਕ ਜਾਏ ਤੇ ਉਹਦੇ ਵਿੱਚੋਂ ਕਦੀ ਤਰੰਗਾਂ ਉੱਠਣਗੀਆਂ? ਲਹਿਰ ਦਾ ਜਨਮ ਹੀ ਪਾਣੀ ਦੀ ਮੌਜੂਦਗੀ ਹੈ, ਜਿੱਥੇ ਪਾਣੀ ਨਹੀਂ ਉੱਥੇ ਲਹਿਰ ਨਹੀਂ। ਚੇਤੇ ਰੱਖਿਓ ਕਿ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦੇ ਵਿੱਚੋਂ ਪੈਦਾ ਹੋਏ ਨੇ। ਜੇ ਬਾਬੇ ਨਾਨਕ ਨੇ ਮਿਹਰ ਕੀਤੀ ਤੇ ਤਾਂ ਹੀ ਆਪਣੇ ਵਰਗੀ ਲਹਿਰ ਬਣਾਈ ਹੈ। ਫਿਰ ਧਿਆਨ ਦਿਆ ਜੇ ਇੱਕ ਤੁਕ ਵੱਲ ਕਿ ਨਿਰੰਕਾਰ ਨਾਨਕ ਦਿਓ, ਨਿਰੰਕਾਰ ਨਾਨਕ ਦਿਓ, ਨਿਰੰਕਾਰ ਆਕਾਰ ਬਣਾਇਆ, ਗੁਰ ਅੰਗਦ ਗੁਰ ਅੰਗ ਤੋਂ, ਗੁਰ ਅੰਗਦ ਗੁਰ ਅੰਗਦੋਂ, ਗੰਗੋ ਜਾਣ ਤਰੰਗ ਉਠਾਇਆ, ਗੰਗ ਵਿੱਚੋਂ ਤਰੰਗਾਂ ਉੱਠੀਆਂ। ਕਹਿਣ ਲੱਗੇ ਅਮਰਦਾਸ ਗੁਰ ਅੰਗਦੋਂ, ਮਹਾਰਾਜ ਉਹ ਕਿਵੇਂ? ਤੇ ਨਾਲ ਬਚਨ ਕੀਤਾ ਜੋਤ ਸਰੂਪ ਚਲਤ ਵਰਤਾਇਆ। ਜਿਵੇਂ ਲਹਿਰਾਂ ਵਿੱਚੋਂ ਇਸ ਥੋੜੇ ਜਿਹੇ ਵਿਸ਼ੇ ਨੂੰ ਗੁਰਮੁਖੋ ਸਮਝਿਓ ਕਿ ਜਿਵੇਂ ਪਾਣੀ ਦੀਆਂ ਲਹਿਰਾਂ ਵਿੱਚੋਂ, ਪਾਣੀ ਵਿੱਚੋਂ ਲਹਿਰਾਂ, ਇਸੇ ਤਰ੍ਹਾਂ ਜੋਤ ਸਰੂਪ ਚਲਤ ਵਰਤਾਇਆ। ਹੁਣ ਇੱਕ ਬਲਦੇ ਹੋਏ ਦੀਵੇ ਵਿੱਚੋਂ ਦੂਜਾ ਦੀਵਾ ਬਲ ਗਿਆ ਤੇ ਚੇਤੇ ਰੱਖਿਓ ਜਿਹੜਾ ਬਲਿਆ ਉਹਦੇ ਵਿੱਚੋਂ ਬਲਿਆ ਜਿਹੜਾ ਪਹਿਲਾਂ ਬਲਦਾ ਪਿਆ ਸੀ। ਤਦਰੂਪ ਨੇ ਇੱਕੋ ਜਾਏ ਨੇ। ਨਿਰੰਕਾਰ ਨਾਨਕ ਦਿਓ ਨਿਰੰਕਾਰ ਆਕਾਰ ਬਣਾਇਆ, ਗੁਰ ਅੰਗਦ ਗੁਰ ਅੰਗ ਤੇ, ਗੰਗੋ ਜਾਣ ਤਰੰਗ ਉਠਾਇਆ, ਅਮਰਦਾਸ ਗੁਰ ਅੰਗਦੋਂ ਜੋਤ ਸਰੂਪ ਚਲਤ ਵਰਤਾਇਆ, ਗੁਰ ਅਮਰੋਂ ਗੁਰ ਰਾਮਦਾਸ। ਕਹਿਣ ਲੱਗੇ ਅਨਹਦ ਨਾਦੋਂ ਸ਼ਬਦ ਸੁਣਾਇਆ। ਧੰਨ ਗੁਰੂ ਅਮਰਦਾਸ, ਉਹ ਗੁਰੂ ਅੰਗਦ ਸਾਹਿਬ ਚ ਐਵੇਂ ਪੈਦਾ ਹੋਏ ਜਿਵੇਂ ਦੀਵੇ ਵਿੱਚੋਂ ਹੋਰ ਦੀਵਾ, ਤੇ ਗੁਰੂ ਅਮਰਦਾਸ ਵਿੱਚੋਂ ਰਾਮਦਾਸ ਸਤਿਗੁਰੂ ਇਸ ਤਰ੍ਹਾਂ ਆਏ ਜਿਵੇਂ ਅਨਹਦ ਵਿੱਚੋਂ ਨਾਦ ਨਿਕਲ ਆਵੇ। ਅਨਹਦ ਦਰ ਤੇ ਜਿਹੜਾ ਵੱਜ ਨਹੀਂ ਰਿਹਾ ਤੇ ਆਪਣੀ ਮੌਤ ਚ ਆਇਆ, ਉਹਨੇ ਸ਼ਬਦ ਪ੍ਰਗਟ ਕਰ ਦਿੱਤਾ। ਕਹਿਣ ਲੱਗੇ ਗੁਰ ਅਮਰੋਂ ਗੁਰ ਰਾਮਦਾਸ ਅਨਹਦ ਨਾਦੋਂ ਸ਼ਬਦ ਸੁਣਾਇਆ। ਕਹਿਣ ਲੱਗੇ ਫਿਰ ਇਸ ਤੋਂ ਅੱਗੇ ਕੀ ਹੋਇਆ ਕਿ ਰਾਮਦਾਸੋਂ ਅਰਜੁਨ ਗੁਰੂ ਦਰਸ਼ਨ ਦਰਪਣ ਵਿੱਚ ਦਿਖਾਇਆ। ਇੱਕੋ ਹੀ ਜੇ ਕਿ ਗੁਰੂ ਰਾਮਦਾਸ ਜੀ ਤੋਂ ਗੁਰੂ ਅਰਜੁਨ ਦੇਵ ਉਹ ਹੀ ਨਿਰੰਕਾਰ ਆਕਾਰ ਬਣਾਇਆ ਹੈ। ਇਸ ਤਰ੍ਹਾਂ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਏ ਕਿ ਜਿਵੇਂ ਇੱਕ ਲਟਕੇ ਹੋਏ ਸ਼ੀਸ਼ੇ ਵਿੱਚੋਂ ਕੋਈ ਆਪਣਾ ਚਿਹਰਾ ਦੇਖੇ ਤੇ ਅਸੀਂ ਇਹ ਥੋੜਾ ਕਹਾਂਗੇ ਵੀ ਫੇਸ ਹੋ ਰਹੇ ਤੇ ਅੰਦਰ ਦਾ ਪ੍ਰਤੀਬਿੰਬ ਹੋ ਰਹੇ, ਜਿਹੜਾ ਚਿਹਰਾ ਉਹ ਹੀ ਸ਼ੀਸ਼ੇ ਵਿੱਚੋਂ ਦਿਸੇਗਾ। ਕਹਿਣ ਲੱਗੇ ਕਿ ਧੰਨ ਗੁਰੂ ਰਾਮਦਾਸ, ਆਪ ਜੀ ਦਾ ਚਿਹਰਾ ਗੁਰੂ ਅਰਜੁਨ ਸਾਹਿਬ ਵਿੱਚੋਂ ਦਿਸਦਾ ਪਿਆ ਹੈ, ਆਕਾਰ ਬਣਾਇਆ। ਅਗਲਾ ਬਚਨ ਕਹਿਣ ਲੱਗੇ ਹਰ ਗੋਬਿੰਦ ਗੁਰ ਅਰਜਨੋ, ਗੁਰ ਗੋਬਿੰਦ ਨਾਉ ਸਦਾਇਆ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਨਿਰੰਕਾਰ ਆਕਾਰ ਬਣੇ ਗੁਰੂ ਨਾਨਕ ਸਾਹਿਬ ਜੀ, ਗੰਗਾ ਦੀਆਂ ਲਹਿਰਾਂ ਦੀ ਤਰ੍ਹਾਂ ਉੱਠੇ ਗੁਰੂ ਅੰਗਦ ਸਾਹਿਬ ਜੀ, ਜੋਤ ਸਰੂਪ ਬਣਾਇਆ ਹਜ਼ੂਰ ਕਿਰਪਾਲੂ ਜੀ ਗੁਰੂ ਅਮਰਦਾਸ ਨੂੰ, ਅਨਹ ਤੋਂ ਨਾਦ ਉੱਠੇ ਗੁਰੂ ਰਾਮਦਾਸ ਜੀ, ਦਰਪਣ ਵਿੱਚੋਂ ਪ੍ਰਤੀਬਿੰਬ ਉੱਠੇ ਧੰਨ ਗੁਰੂ ਅਰਜੁਨ ਦੇਵ ਜੀ ਤੇ ਗੁਰੂ ਹਰਗੋਬਿੰਦ ਸਾਹਿਬ। ਕਹਿਣ ਲੱਗੇ ਹਰ ਗੋਬਿੰਦ ਗੁਰ ਅਰਜਨੋ, ਗੁਰ ਗੋਬਿੰਦ ਨਾਉ ਸਦਵਾਇਆ। ਗੁਰੂ ਤੇ ਗੋਬਿੰਦ ਦੋਨੋਂ ਨਾਂ ਸਦਵਾਏ, ਗੁਰ ਗੋਬਿੰਦ ਨਾਉ ਸਦਵਾਇਆ। ਗੁਰੂ ਵੀ ਹੈ ਤੇ ਪਰਮਾਤਮਾ ਵੀ ਹੈ। ਫਿਰ ਬੇਨਤੀ ਸਮਝਿਓ, ਗੁਰ ਗੋਬਿੰਦ ਨਾਉ ਸਦਵਾਇਆ, ਗੁਰੂ ਕਹੋ ਰੱਬ ਕਹੋ ਦੋਨੋਂ ਹੀ ਇੱਕ ਨੇ, ਇਕੱਠੇ ਨੇ। ਤੇ ਹੁਣ ਸਿੱਖ ਅੱਗੇ ਫਿਰ ਅਸੀਂ ਕਹਾਂਗੇ ਅੱਜ ਕਿਹਨੂੰ ਪੂਜੀਏ? ਤੇ ਭਾਈ ਸਾਹਿਬ ਨੇ ਨਾ ਇਹ ਛੇਵੇਂ ਜਾਮੇ ਚ ਗੱਲ ਕਹਿ ਦਿੱਤੀ। ਕਹਿਣ ਲੱਗੇ ਜੇ ਉਸ ਦੇ ਦਰਸ਼ਨ ਕਰਨੇ ਨੀ, ਅਗਲੀ ਤੁਕ ਤੁਹਾਨੂੰ ਸਾਰਿਆਂ ਨੂੰ ਚੇਤੇ ਵੇ। ਹਰ ਗੋਬਿੰਦ ਗੁਰ ਅਰਜਨੋ, ਗੁਰੂ ਗੋਬਿੰਦ ਨਾਉ ਸਦਵਾਇਆ। ਤੇ ਕਹਿਣ ਲੱਗੇ ਗੁਰ ਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟਿਆ ਹੈ। ਗੁਰੂ ਕੀ ਮੂਰਤ ਗੁਰੂ ਕਾ ਸ਼ਬਦ ਹੈ। ਤੇ ਪਿਆਰਿਆ ਜਦੋਂ ਸੰਗਤ ਵਿੱਚ ਬੈਠ ਕੇ ਸ਼ਬਦ ਨਾਲ ਜੁੜੇਗਾ ਨਾ, ਤੇ ਚੇਤੇ ਰੱਖੀ ਉਹ ਨਿਰਾਕਾਰ ਤੇਰੇ ਅੰਦਰ ਵੀ ਪ੍ਰਗਟ ਹੋਵੇਗਾ। ਗੁਰ ਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟ ਆਇਆ। ਪੈਰੀ ਪੈ ਸਭ ਜਗਤ ਤਰਾਇਆ, ਸੰਸਾਰ ਨੂੰ ਪਾਰ ਕੀਤਾ। ਗੁਰ ਪਰਮੇਸ਼ਰ ਪੂਜੀਏ, ਗੁਰੂ ਨੂੰ ਪਰਮਾਤਮਾ ਜਾਣ। ਇੱਥੇ ਬੜੇ ਸੋਹਣੇ ਇੱਕ ਬਚਨ ਨੇ, ਦੇਖੋ ਗੁਰੂ ਤੇ ਇੰਨੇ ਸਮਰੱਥ ਨੇ, ਇਹ ਕੱਲ ਨੂੰ ਬਚਨ ਚੱਲਣੇ ਨੇ, ਗੁਰ ਸਮਰੱਥ ਕਿੰਨੇ ਕੁ ਸਮਰੱਥ ਨੇ। ਹਾਂ ਅਰਥ ਜ਼ਰੂਰ ਕਰਾਂਗੇ ਆਪਾਂ, ਪਰ ਗੁਰੂ ਦੀ ਸਮਰੱਥਾ ਜੇ ਹਜ਼ੂਰ ਬਾਣੀ ਚ ਨਹੀਂ ਦੱਸ ਸਕਦੇ, ਅਸੀਂ ਕਥਾ ਚ ਕਿੰਨੀ ਕੁ ਦੱਸ ਸਕਾਂਗੇ? ਸਮਰੱਥਾ ਨਹੀਂ ਦੱਸ ਸਕਣੀ। ਬੇਨਤੀ ਮੈਂ ਕਰਾਂ ਕਿ ਗੁਰੂ ਜੀ ਇੰਨੇ ਸਮਰੱਥ ਨੇ, ਪਰਮੇਸ਼ਵਰ ਰੂਪ ਜਾਣ ਕੇ ਪੂਜ, ਇਕੱਲਾ ਭਖਦਾ ਹੋਇਆ ਕੋਲਾ ਆਪਣੇ ਹੱਥ ਦੀ ਹਥੇਲੀ ਤੇ ਰੱਖ ਲਓ, 2 ਮਿੰਟ 4 ਮਿੰਟ 5-10 ਮਿੰਟ ਰੱਖ ਲਾਂਗੇ, ਰੱਖ ਸਕਦੇ ਨੇ ਪਲਟ ਪਲਟ ਕੇ, ਪਰ ਉਸੇ ਹੀ ਅੱਗ ਦੀ ਅੰਗੀਠੀ ਵਿੱਚੋਂ ਉਹਨਾਂ ਕੋਲਿਆਂ ਵਿੱਚ ਲਾਲ ਹੋਏ ਲੋਹੇ ਦੇ ਨਿੱਕੇ ਜਿਹੇ ਟੁਕੜੇ ਨੂੰ ਇੱਕ ਵਾਰੀ ਟੱਚ ਕਰਕੇ ਦੇਖੋ ਤੇ ਨਾਲ ਹੀ ਚਮੜੀ ਪੱਟ ਕੇ ਲੈ ਜਾਏਗਾ। ਗੁਰੂ ਕੀ ਹੈ ਪਿਆਰਿਓ? ਗੁਰੂ ਜੀ ਤਾਂ ਉਸ ਤਪਦੇ ਹੋਏ ਲੋਹੇ ਦੀ ਸਿਰਫ ਉਦਾਹਰਨ ਹੈ। ਤੂੰ ਲੋਹੇ ਦੇ ਕੋਲੇ ਕੋਲੇ ਨੂੰ ਤਾਂ ਪਲਟ ਸਕਣਾ, ਪਰ ਜਿਹੜਾ ਤਦਰੂਪ ਹੋ ਗਿਆ, ਲੋਹਾ ਤਪ ਕੇ ਉਹਦਾ ਰੂਪ ਹੋ ਗਿਆ, ਉਹਨੂੰ ਸਪਰਸ਼ ਕਰਕੇ ਦੇਖੀ, ਕੋਲੇ ਨਾਲੋਂ ਕਈ ਗੁਣਾ ਵੱਧ ਉਹ ਤਪਸ਼ ਆਪਣੇ ਵਿੱਚ ਲੈ ਕੇ ਬੈਠਾ ਹੈ। ਗੁਰੂ ਸਮਰੱਥ ਹੈ। ਤਾਂ ਹੀ ਤਾਂ ਭੱਟਾਂ ਨੇ ਬਾਣੀ ਵਿੱਚ ਜਦੋਂ ਕਿਹਾ, ਉਹਨਾਂ ਨੇ ਕੋਈ ਸ਼ੰਕਾ ਨਹੀਂ ਕੀਤਾ। ਹੁਣ ਅਸੀਂ ਇੱਥੇ ਵੀ ਸ਼ਬਦ ਵਰਤਨੇ ਹਨ, ਜਦੋਂ ਕਿਤੇ ਪਰਮਾਤਮਾ ਦੀ ਗੱਲ ਹੁੰਦੀ, ਪਰਮਾਤਮਾ ਜੂਨਾਂ ਵਿੱਚ ਨਹੀਂ ਆਉਂਦਾ। ਪਿਆਰਿਓ ਗੁਰੂ ਜੀ ਜੂਨਾਂ ਵਿੱਚ ਆਏ ਨੇ। ਜੂਨ ਤਾਂ ਇੱਕ ਪ੍ਰੋਸੈਸ ਹੈ, ਕੀੜੇ ਪਤੰਗੇ ਹਾਥੀ ਘੋੜੇ ਬਲਦ ਬਣ ਬਣ ਕੇ, ਕਿ ਗੁਰੂ ਜੋਤ ਇਸ ਤਰ੍ਹਾਂ ਆਈ? ਬਿਲਕੁਲ ਨਹੀਂ। ਜੇ ਭੱਟਾਂ ਦੀ ਨਜ਼ਰ ਵਿੱਚ, ਭਾਈ ਸਾਹਿਬ ਦੀ ਨਜ਼ਰ ਵਿੱਚ, ਜੇ ਕਿਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀਆਂ ਨਜ਼ਰਾਂ ਵਿੱਚ ਦੇਖੋ ਗੁਰੂ ਕੀ ਹੈ। ਆਪ ਗੁਰੂ ਅਰਜੁਨ ਸਾਹਿਬ ਦੇ ਬਚਨ ਪੜ੍ਹਦੇ ਹੋ, ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਤੋਂ ਕਿਹਾ, ਬਲਿਓ ਚਿਰਾਗ ਗੁਰ ਪਰਮੇਸ਼ਰ ਪੂਜੀਐ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਭੱਟਾਂ ਨੂੰ ਪੁੱਛ ਕੇ ਦੇਖੋ, ਗੁਰੂ ਅਮਰਦਾਸ ਜੀ ਲਈ ਕਹਿ ਰਹੇ ਨੇ, ਜੋਤ ਰੂਪ ਹਰ ਆਪ ਵਾਹਿਗੁਰੂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਜਾਂ ਗੁਰੂ ਅਰਜੁਨ ਸਾਹਿਬ ਦੀ ਸਿਫਤ ਕਰਦਿਆਂ ਗੁਰੂ ਨਾਨਕ ਸਾਹਿਬ ਦੇ ਬਚਨ ਕੀਤੇ, ਕਹਿਣ ਲੱਗੇ ਦਾਤਾ ਜੀ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਹੁਣ ਜੇ ਸਾਡੀ ਸ਼ਰਧਾ ਅਸੀਂ ਦੇਖੀਏ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪਾਂ ਤਾਂ ਕਿਸੇ ਨੂੰ ਬਖਸ਼ਦੇ ਨੇ, ਕਿਉਂਕਿ ਅੰਦਰ ਦੀ ਖੌਮੇ ਥੋੜਾ ਬਖਸ਼ਣ ਦਿੰਦੀ ਕਿਸੇ ਨੂੰ। ਕੋਈ ਬੰਦਾ ਕੱਲ ਤੱਕ ਗੁਨਾਹ ਕਰਦਾ ਰਿਹਾ, ਮਾਲਕ ਮਿਹਰ ਕਰੇ ਅੱਜ ਉਹ ਬੰਦਗੀ ਕਰੇ ਅੰਦਰੋਂ ਚੱਲ ਪਏ, ਅਸੀਂ ਉਹਦੀ ਗੱਲ ਨਹੀਂ ਕਰਾਂਗੇ ਬੰਦਗੀ ਦੀ, ਕਹਾਂਗੇ ਛੱਡੋ ਪਰਾਂ ਕੱਲ ਤੱਕ ਕੀ ਸੀ। ਪਿਆਰਿਓ ਕੱਲ ਤੱਕ ਬੀਤੇ ਤੱਕ ਨਾ ਵੇਖੋ ਕੀ ਸੀ, ਅੱਜ ਦੇਖੋ ਵਰਤਮਾਨ ਵਿੱਚੋਂ ਕੀ ਹੈ, ਵਰਤਮਾਨ ਵਿੱਚੋਂ ਕੀ ਹੈ। ਜਿਸ ਦਿਨ ਧੰਨ ਗੁਰੂ ਰਾਮਦਾਸ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਲੋਕਾਂ ਟਿੱਚਰਾਂ ਕੀਤੀਆਂ, ਕੋਈ ਸ਼ੱਕ ਨਹੀਂ, ਮਜ਼ਾਕ ਉਡਾਏ, ਕਿਉਂਕਿ ਸ਼ੁਰੂ ਤੋਂ ਜਨਮ ਤੋਂ ਹੀ ਲੋਕੀ ਮਜ਼ਾਕ ਉਡਾਉਂਦੇ ਪਏ ਸਨ। ਮਾਂ ਬਾਪ ਨਹੀਂ ਸਨ, ਤੁਹਾਨੂੰ ਸਭ ਨੂੰ ਪਤਾ ਹੈ, ਮਜ਼ਾਕ ਉਡਾਏ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਇਹ ਤੁਕ ਇਸ ਗੱਲ ਦੀ ਪ੍ਰੋੜਤਾ ਕਰਦੀ ਹੈ, ਲੋਕਾਂ ਨੇ ਬਖੀਲੀਆਂ ਕੀਤੀਆਂ, ਟਿੱਚਰਾਂ ਕੀਤੀਆਂ, ਤੇ ਗੁਰੂ ਅਮਰਦਾਸ ਨੇ ਕਿਹਾ ਜਿਹੜਾ ਇਹਨਾਂ ਨਾਲ ਟਿੱਚਰ ਕਰੇਗਾ ਉਹਨੇ ਰੱਬ ਨੂੰ ਕਿੱਥੋਂ ਪਾ ਲੈਣਾ ਹੈ। ਤੁਸੀਂ ਬਚਨ ਪੜ੍ਹਦੇ ਹੋ, ਕੋਈ ਕਰ ਬਖੀਲੀ ਨਿਵੇਂ ਨਾਹੀ ਰਾਮਕਲੀ ਸੱਦ, ਕੋਈ ਕਰ ਬਖੀਲੀ ਨਿਵੇਂ ਨਾਹੀ ਫਿਰ ਸਤਿਗੁਰੂ ਆਣ ਨਿਵਾਇਆ। ਤੇ ਜਿਹੜੇ ਸ਼ਰਧਾ ਵਾਲੀਆਂ ਅੱਖਾਂ ਸਨ ਉਹਨਾਂ ਬਖੀਲੀ ਥੋੜਾ ਕੀਤੀ, ਸ਼ਰਧਾ ਵਾਲੀਆਂ ਅੱਖਾਂ ਨੇ ਇੱਕੋ ਗੱਲ ਕਹੀ, ਕਹਿਣ ਲੱਗੇ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ। ਗੁਰੂ ਨੂੰ ਪਰਮੇਸ਼ਵਰ ਜਾਣ ਕੇ ਮਨ ਵਿੱਚ ਤਨ ਵਿੱਚ ਪਿਆਰ ਪੈਦਾ ਕਰਕੇ ਪੂਜ, ਗੁਰ ਪਰਮੇਸ਼ਵਰ ਪੂਜੀਐ ਤੇ ਕਿਵੇਂ ਸਮਝ ਪਏਗੀ ਵੀ ਗੁਰੂ ਪਰਮੇਸ਼ਰ ਹੈ। ਗੁਰੂ ਸਾਹਿਬ ਨੇ ਅੰਮ੍ਰਿਤ ਬਚਨ ਕਿਹਾ, ਕਹਿੰਦੇ ਨੇ ਬਾਣੀ ਨਾਲ ਜਿਉਂ ਜਿਉਂ ਜੁੜੇਗਾ ਨਾ ਤਿਉਂ ਤਿਉਂ ਸਮਝ ਪਏਗੀ। ਬਾਬਾ ਜੀ ਦਾ ਬਚਨ ਆਉਂਦਾ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ, ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ, ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ। ਗੁਰੂ ਪਰਮੇਸ਼ਵਰ ਤਾਂ ਸਮਝ ਪਏਗੀ, ਸਮੁੰਦ ਵਰੋਲ ਸਰੀਰ ਹਮ ਦੇਖਿਆ, ਕਹਿੰਦੇ ਨੇ ਇੱਕ ਨਵੀਂ ਖੇਡ ਮਿਲ ਗਈ, ਕੀ ਜੀ, ਸਮੁੰਦ ਵਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ, ਗੁਰ ਪਰਮੇਸ਼ਵਰ ਪੂਜੀਐ ਮਨ ਤਨ ਲਾਏ ਪਿਆਰ। ਗੁਰੂ ਪਰਮੇਸ਼ਵਰ ਨੂੰ ਪੂਜ, ਮਨ ਵਿੱਚ ਤਨ ਵਿੱਚ ਪਿਆਰ ਪੈਦਾ ਕਰਕੇ ਭੱਟਾਂ ਨੇ ਪੂਜਿਆ ਤੇ ਉਹਨਾਂ ਨੇ ਤਾਂ ਇਹ ਹੀ ਕਹਿ ਦਿੱਤਾ, ਕਹਿਣ ਲੱਗੇ ਇਹ ਪਦ ਤੇ ਮਤ ਚੂਕੈ ਰੇ ਮਨ ਭੇਦ ਵਿਭੇਦ ਨਾ ਜਾਣ ਵੀ ਓ, ਪਰ ਤਛ ਹਿਰਦੈ ਗੁਰੂ ਅਰਜੁਨ ਕਹਿ ਖਰ ਪੂਰਨ ਬ੍ਰਹਮ ਨਿਵਾਸ ਲਿਓ, ਗੁਰ ਪਰਮੇਸ਼ਰ ਪੂਜੀਐ। ਉਹਨਾਂ ਨੇ ਬਚਨ ਕੀਤੇ, ਕਹਿਣ ਲੱਗੇ ਗੁਰਮੁਖਾਂ ਕਿਸੇ ਭੁਲੇਖੇ ਵਿੱਚ ਨਾ ਰਹੀ, ਪਰਮੇਸ਼ਵਰ ਰੂਪ ਜਾਣ ਕੇ ਪੂਜ, ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ। ਸਤਿਗੁਰ ਦਾਤਾ ਜੀ ਕਾ, ਗੁਰੂ ਜੀ ਜਿੰਦ ਦੇ ਦਾਤੇ ਨੇ, ਜਿੰਦ ਨੂੰ ਲੋੜ ਪੈਣੀ ਨਾਮ ਦੀ, ਜਿੰਦ ਨੂੰ ਲੋੜ ਪੈਣੀ ਸ਼ਬਦ ਦੀ, ਜਿੰਦ ਤਾਂ ਦਾਤਾ ਗੁਰੂ ਹੈ। ਬਾਕੀ ਜਿੰਨੇ ਅਸੀਂ ਦਾਤੇ ਮੰਨਨੇ ਆ ਨਾ, ਇਹ ਕਾਹਦੇ ਦਾਤੇ ਨੇ, ਤਨ ਦੇ ਦਾਤੇ ਨੇ ਨਾ। ਜੇ ਕੋਈ ਮੰਨ ਵੀ ਲਏ, ਕਿਸੇ ਦੇ ਤਨ ਢੱਕਣ ਨੂੰ ਕੱਪੜੇ ਦੇ ਦਿੱਤੇ, ਕਿਸੇ ਦੇ ਛਕਣ ਵਾਸਤੇ ਭੋਜਨ ਦੇ ਦਿੱਤਾ, ਕਿਸੇ ਦੀ ਜ਼ਿੰਦਗੀ ਵਿੱਚ ਕੋਈ ਕੰਮ ਕਰਨ ਲਈ ਚਾਰ ਪੈਸੇ ਦੇ ਦਿੱਤੇ, ਪਰ ਜਿੰਦ ਲਈ ਤਾਂ ਕੋਈ ਕਿਸੇ ਨੂੰ ਨਹੀਂ ਦੇ ਸਕਦਾ। ਜਿੰਦ ਤਾਂ ਦਾਤਾ ਕੇਵਲ ਗੁਰੂ ਹੈ। ਜਿੰਦ ਨੂੰ ਚਾਹੀਦਾ ਹੈ ਭੋਜਨ ਨਾਮ ਦਾ, ਜਿੰਦ ਨੂੰ ਚਾਹੀਦਾ ਹੈ ਬਸਤਰ ਪੱਤ ਦਾ, ਜਿੰਦ ਨੂੰ ਚਾਹੀਦਾ ਹੈ ਅੰਦਰ ਦਾ ਖੇੜਾ, ਤੇ ਜੀ ਕਾ ਦਾਤਾ ਕੇਵਲ ਗੁਰੂ ਵੇ। ਤਨ ਦੇ ਦਾਤੇ ਤਾਂ ਕਈ ਤੁਰੇ ਫਿਰਦੇ ਹੋਣੇ ਵੀ ਅਸੀਂ ਇੰਨਾ ਆਸ਼ਰਮ ਇਹ ਕੁਝ ਕੀਤਾ ਕੁਝ ਕੀਤਾ, ਨਹੀਂ, ਜਿੰਦ ਦਾ ਦਾਤਾ ਕੌਣ ਹੈ। ਗੁਰੂ ਸਾਹਿਬ ਨੇ ਤਾਂ ਹੀ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੈ ਨਾਨਕ, ਸਤਿਗੁਰ ਸਿੱਖ ਕੋ ਜੀ ਨਾਲ ਜਿੰਦ ਨਾਲ ਜੀ ਨਾਲ ਸਮਾਰੈ। ਸਤਿਗੁਰ ਦਾਤਾ ਜੀ ਕਾ ਸਭ ਸੈ ਦੇ ਆਧਾਰ, ਸਾਰਿਆਂ ਦਾ ਸਹਾਰਾ, ਸਾਰਿਆਂ ਨੂੰ ਆਧਾਰ ਦਿੰਦੇ ਨੇ। ਬਾਬਾ ਜੀ ਕਹਿੰਦੇ ਨੇ ਫਿਰ ਹੁਣ ਪੂਜੀਏ ਕਿਵੇਂ। ਪੂਜਣ ਦਾ ਅਰਥ ਵੀ ਆਪਾਂ ਰੁਮਾਲੇ ਭੇਟਾ ਕੀਤੇ, ਚੌਰ ਸਾਹਿਬ ਲਿਆਂਦੀ, ਸੁੰਦਰ ਬਸਤਰ ਲੈਣ ਦੇ ਚੰਦੋਵੇ ਲਿਆਂਦੇ, ਇਹ ਪੂਜੀਏ ਨਹੀਂ। ਇਸ ਤੋਂ ਅਗਲਾ ਬਚਨ ਧਿਆਨ ਦਿਆ ਜੇ, ਪੂਜਾ ਕੀ ਹੈ। ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ, जे गुरु नू पूजना चाहने ते सब तो उच्चा विचार ए वे सच्चा जो गुरु जी कहिंदे ने बचन कमाल है। हुण बचन कमाए ना ते केवल बाहर दी पूजा असी गुरुद्वारे ते इन्ने लख ला दिता, साडी पालकी इन्ने दी बनी, साडे रुमाले इन्ने दे सैट बनदे ने, की गल्लां ने कि गुरु जी दे बचन भी कमाए, गुरु जी दे शब्द नू आपां मन्निया। जे नहीं मन्निया ते प्यारियो ए बाहर दी पूजा फिर केवल एक वखावा बन के रह जाएगी। सतगुरु बचन कमावणे, गुरु दे बचन नू कमा ते फिर असीं कहांगे बचन कमावणे दा अर्थ कीर्तन करिए, ए भी अजे कमावणे नहीं। आप कहोगे कीर्तन क्यों नहीं कमावणे, कथा करिए ए कमावणे, पाठ पढ़िए ए कमावणे। ए कमाण वाले पासे सानू सेध देंदे ने कमावणे ते तां ने जदों आपां बाहर विचर के वी उहो जी जिंदगी जीए। बाबा जी ने कहा सेवक सिख पूजन सब आवै, सब गावे हर हर उत्तम बानी, गाव्या सुनिया तिनका हर थाए पावे, जिन सतगुर की आग्या सत सत करमानी। हुण असीं कहिंदे हां भी कीर्तन करदे हां फलाने बड़े बैराग च साडे शब्द ने बहुत भावना, नहीं गुरमुखो नहीं जे बनदी भावना। मैं बेनती करना हुन्ना अपना ते सुभाए, मिट्टी दे बर्तन तां सिमदे देखे ने, पर याद रखो मैटल भी सिमदा है। असीं स्टील दा भांडा लैने आ ना, ते स्टील की है, ठोस ही है ना। जदों उहदे विच ठंडा पानी पाओ ते बूंदा उहदे भी बाहर आ जांदियां ने। स्टील दे गलास च पानी पाईए ते बूंदा उहदियां भी बाहर दिसण लग पैंदियां ने। राह तां विच है नहीं, पर की बाहर बूंद आउण दे नाल स्टील पिघल गया है। स्टील जिहड़ा इक्को दम उहने अपने आप नू ढाल लिया नहीं। अखां दीआं बूंदां दा अखरी अर्थ कई वारी स्टील दे भांडे विच पिया होया पानी भी हो सकदा है। शब्द कमा, गुरु दे बचन नू कमा। गुरु गोबिंद सिंह जी ने एक बचन कहा है, सौ साखी विच शब्द है, कहन लगे रोबत रीज परे गुरुदेव मूवे को रोबत ग्राम की नारी। जे रोंदे रब रीज जांदा ते जिथे मौतां हुंदियां ने उत्थे कीरने पैंदे ने, रोंदियां तां मरे कोई भी नहीं घरां नू वापस आए ते रोण नाल परमात्मा कित्थों आजूगा। रोवत रीज परै गुरदेव मुवे को रोवत ग्राम की नारी, कीर्तन ते जो रीज परै कीर कपोत पुकार उचारी। नावै दादर मोन सो ब्रिश है, जंगल बानस जंगल मानस बास बनारी। देख डड्डू नहाउंदा है, पानी भी सारा दिन रहिंदा है। जे आपां नहाउण दी गल ही करिए कि डड्डू दे नहाउण दे नाल उहनूं कुछ प्राप्ति हो गई कि जंगल विच नंगे पैर घूमन नाल बांदर कदी कुछ प्राप्त कर गए। हजूर कहिंदे ने जे चहकना ते चिड़ियां तेरे तो पहला चहकदियां ने, तू किहड़े पासे तुरिया। फिर बेनती समझियो, रोवत रीज परै गुरदेव मुवे को ग्रोवत ग्राम की नारी, कीर्तन ते जो रीज परै कीर पको कपोत पुकार उचारी। नावै दादर मोन सो विष है, बानर जंगल बास बिनारी। अखीर ते कहिंदे ने प्रीत प्रतीत की लेश बिना, जे श्रद्धा नहीं प्रतीत नहीं, भरोसा नहीं यकीन नहीं फेथ नहीं, प्रीत प्रतीत की लेश बिना सिख पंडित गायक जावत हारी। पंडित होवे ते भावें सिख होवे, कीर्तनिया होवे ते भावें कोई होर होवे, विद्वान होवे, जे मन्या नहीं ते फिर की आपां गुरु जी नूं मन लिया। गुरु जी दे बचन मनने ने ना, हजूर ने कहा सतगुर बचन कमावने, गुरु दे बचन मन, क्योंकि गुरु दी रब भी नहीं मोड़दा। आपां मोड़ देने रब नहीं जे मोड़दा, खिमा करियो। बाणी तुसी पढ़न वाले बैठो, एक रामकली की वार विच तोक हुंदी है, सतगुर आख है सच्चा करै सा बात होवै दरहाली। तू गुरु दियां मोड़ गया, पर चेते रखी गुरु दी तां रब ने भी नहीं मोड़ी। सतगुर आख है, गुरु अंगद साहब आखदे ने सच्चा करै, आखण दी देर सच्चा नाल ही उन्हां दी गल ते अमल कर दिंदा। इहदे अर्थ इह ने सतगुर आखै सच्चा करै सा बात होवे दरहाली, उन्हां दी गल रब दी दरगाह विच मन्नी जांदी है। इन्नी मन्नी जांदी है जांका कहया दरगह चलै, जिदी गल रब दी दरगाह तक चलदी हो सिखा गुरु दी तां रब भी नहीं मोड़दा पिया, तू हंकारी बन के गुरु दियां क्यों मुड़ी जाना है। मन गुरु दे बचना नहीं, जे गुरु जी ने कह अमृत दी दात लैके बाणी पढ़नी है, असी केड़े सियाणप ते जीने पए, क्यों नहीं गुरु साहब तो अमृत दी दात लेंदे। अकल ही है ना, अपनी अकल, अपनी अकल दे घोड़े, अपनियां सियाणपां ते जेड़ियां सियाणपां अपनियां वरतने ना असी प्यारियो, एक खिन विच धरियां रही जाणियां ने। बाबा जी ने बचन किया जम का ठेंगा बुरा है, वह नहीं साया जाए, एक वजी टिकाने ते तेरी सारी सियाण पुट जानी। हजूर कृपालू जी कहिंदे ने गुर के बचन कमावने, प्रथम रहत दे जान खंडे की पौल छके। पहला तू खंडे दी पौल लै, गुरु दे शब्दां बचन नाल जुड़। हुण यह भी मैं बेनती कर दिया, असी कहांगे जी धक्का किया जांदा, फोर्स किया जांदा अमृत छकाण लई, प्रेरणा देनी बड़ी चंगी गल है, धक्का किसे लई नहीं। हुण जे असी गुरु नानक साहब दी बेड़ी च बहना है ते सामने बह के कहिए गुरु गोबिंद सिंह बेड़ी तेरी च बांगे, पर तेरी परवाह नहीं असी करनी। चेते रखियो जेड़ी मलाह दी बेड़ी च बहिए फिर उहदे अनुसार ही बहना चाहिदा है, अपनी मर्जी करांगे बेड़े विच किन्नी कु थां मिल जाएगी। सेवा तां बड़ी कीती डल्ले ने, आ सच्चे पातशाह जी दा मना रहे ना संपूर्णता दिवस गुरु ग्रंथ साहिब जी दा, हजूर गए डल्ले ने घट सेवा कीती, इन्नी सेवा कीती सच्चे पिता सच्चे कृपालू जी दी धन नाल अपने वल्लों ने। इथों तक जेड़े बंदे ने कह दिता असी हुंदे ते लाल ना शहीद हुंदे, गुरु साहिब कहिंदे ने सियाणप भी जींदा पिया जी, धन दे मान च जींदा पिया, इहनूं पता ही कोई नहीं जिन्हां ने टुकड़े टुकड़े करके गुरु तो कुरबान कराया वह किन्ने कूचे जीवन वाले सन। सिर बेनती सुनियो बचन कमावने, सब कुछ दिता। मैं हैरान होया माता साहिब कौर ते माता सुंदरी जी आए पर घर नहीं गए, बाहर तंबू लाया टेंट लगा उथे सत्कारयोग मतावां रहियां। डल्ले ने कहा आओ करो कृपा दर्शन दियो, ते जदों फिर सच्चे पातशाह जी नूं हथ जोड़ के कहा ना मालक जी सानू भी पीढ़ी जिनी थां दे दिया जे अपने कोल। गुरु साहिब ने कहा पीढ़ी जिनी मंगना सूई जिनी भी नहीं बनाई है जी। कहन लगा हद होगी, कहिंदे ने जिओ जी सेवा कीती ओ कुछ मिलेगा, धन दी सेवा कीती धन मिल जाएगा, जैसा सेवा है तैसा होए। जमीन ते थां दित्ती है चलो जमीन तेरी वध जाएगी, पुत्र परिवार वधेगा। कहन लगा थां, कहिंदे ने अपने अंदर झाती मार के देख अंदर थां दित्ती है गुरु ने, साडे तो थावां मंगन लग पए तू थां दित्ती है। उन्हें क्या महाराज समझिया नहीं, कह लगे अमृत की दात लै ते परमेश्वर दे चरणा नाल जुड़। जे समर्थ गुरु जी ये बचन करदे ने ते प्यारियो सानू इन्हां तो सेध लैनी चाहीदी है कि गुर के बचन कमावने, फिर लै के अमृत की दात ते शब्द नाल जुड़ो, बाणी नाल जुड़ो। हजूर कहिंदे ने सच्चा ये विचार, ये सब तो सच्ची विचार है। हुण असी आम तौर ते कहिंदे आ ना बैठे भी खुन्ने आ, कथा भी सुनने हैं, कीर्तन भी सुनने हैं, फिर भी कोई गुरमुख प्यारा मिले ना साडा सुभाग करोड़ों विचों एक अद्धा जिहड़ा पिज्जा होगा, कोई सुनाओ गुरु की गल। कई बार सोची दा भी दो घंटे जिहड़ा बंदा बोलता रहा वह एवें व्यर्थ चलेगा, दो घंटिया च इनिया सुनाइया कोई ना पल्ली पई तो एक मिनट च घर बैठे कि हो जूगा। महाराज जी ने पूछा कि विचार श्रेष्ठ, कह लगे इस ते उपर नहीं विचार जा कै मन बसिया निरंकार, जिदे अंदर रब वस जाओ तू बाकी विचारा थले। गुर के बचन कमावने सच्चा एहो विचार, सच्चे पातशाह फिर किरपा करो किवें कमाइए। बिन साधु संगत रत्या माया मोह सब शार, जिन्नी देर तक गुरु की संगत विच नहीं तूंदा, संगत विच बैठ के जपदा नहीं, उन्नी देर तक माया दा मोह पकड़ी रखेगा। यही कारण जेड़े शख्स संगत तो टुट जांदे ने ऐसता ऐसता उन्हां दा जीवन ढेंदी कला च चला जांदा। कदी तुसी तजर्बा करके देखियो, ਬੜੇ ਬੰਦੇ ਐਸੇ ਮਿਲਣਗੇ ਤੇ ਮੇਰੇ ਥੋੜੇ ਜਿਹੇ ਸਮੇਂ ਵਿੱਚ ਤਜਰਬਾ ਹੈ, ਜਿਹੜੇ ਬੰਦੇ ਬੜਾ ਭੱਜ ਭੱਜ ਕੇ ਮਿਲਦੇ ਨੇ, ਸਾਲ 6 ਮਹੀਨੇ ਬਾਅਦ ਦੇਖੀਦਾ ਉਹ ਮੱਥਾ ਟੇਕਣ ਵੀ ਗੁਰਦੁਆਰੇ ਨਹੀਂ ਹੁੰਦੇ। ਕਿਉਂ? ਕਿਉਂਕਿ ਜਿੱਥੋਂ ਅੰਦਰ ਮਿਲਣਾ ਸੀ ਨਾ, ਉਹਦੇ ਨਾਲ ਜਿਉਂ ਜਿਉਂ ਟੁੱਟੀ ਗਏ ਤਿਉਂ ਤਿਉਂ ਸੁੱਕੀ ਗਏ। ਗੁਰੂ ਸਾਹਿਬ ਕਹਿੰਦੇ ਨੇ ਭਾਈ ਪਰਮੇਸ਼ਵਰ ਨੂੰ ਗੁਰੂ ਜਾਣ ਕੇ ਪਿਆਰ ਕਰਨ ਦੀ ਜਾਚ ਤਾਂ ਆਏਗੀ ਜੇ ਗੁਰੂ ਦੀ ਸੰਗਤ ਵਿੱਚ ਬੈਠੇਗਾ, ਨਾਮ ਸੁਣੇ, ਨਾਮ ਜਪੇ, ਕੀਰਤਨ ਸੁਣੇ। ਬਿਨ ਸਾਧੂ ਸੰਗਤ ਰਤਿਆਂ ਮਾਇਆ ਮੋਹ ਸਭ ਛਾਰ। ਸੱਚੇ ਪਾਤਸ਼ਾਹ ਫਿਰ ਸੰਗਤ ਕਰਕੇ ਕੀ ਹੋਵੇਗਾ? ਕਹਿਣ ਲੱਗੇ ਮੇਰੇ ਸਾਜਨ, ਮੇਰੇ ਸੱਜਣਾ, ਮੇਰੇ ਵੀਰਾ ਭਰਾਵਾ, ਹਰ ਹਰ ਨਾਮ ਸੰਭਾਲ, ਪਰਮਾਤਮਾ ਦੇ ਨਾਮ ਨੂੰ ਸੰਭਾਲ ਲੈ, ਜਿੰਨਾ ਸਾਂਭ ਸਕਣਾ ਸਾਂਭ ਲੈ। ਪਿਆਰਿਓ, ਅੱਗ ਲੱਗੀ ਹੋਵੇ ਅਸੀਂ ਕਹਿੰਦੇ ਜੋ ਕੁਝ ਨਿਕਲਦਾ ਬਚਾ ਲਓ, ਕਦੀ ਉਦੋਂ ਕਹਿੰਦੇ ਆ ਕੋਈ ਨੀ ਹੁਣ 2 ਘੰਟੇ ਖਲੋ ਜਾਓ, ਖਲੋ ਕੇ ਸਾਂਭਾਂਗੇ, 2 ਘੰਟਿਆਂ ਤੇ ਘਰ ਫੂਕਿਆ ਜਾਣਾ। ਅੱਗ ਲੱਗੀ ਹੋਵੇ ਜੋ ਕੁਝ ਸੰਭਾਲਿਆ ਜਾਂਦਾ ਸੰਭਾਲ ਲਓ। ਗੁਰਮੁਖੋ, ਇਸ ਨੂੰ ਤੇ ਉਦਨ ਹੀ ਅੱਗ ਲੱਗ ਗਈ ਜਿੱਦਨ ਮਾਂ ਨੇ ਜਨਮ ਦਿੱਤਾ। ਜਿੰਨਾ ਸੰਭਾਲਿਆ ਜਾਂਦਾ ਸੰਭਾਲ ਲਓ, ਨਹੀਂ ਤੇ ਇਹਨੇ ਰਾਖ ਹੋਣਾ ਹੀ ਹੋਣਾ ਹੈ। ਆਓ ਕਰੋ ਕਿਰਪਾ ਔਰ ਉਚਾਰਨ ਕਰੋ ਜੀ, ਵਾਹਿ ਗੁਰੂ।